ਕਿਹਾ ਜਸਵਾਲ ਸਾਹਿਬ ਤੁਹਾਡਾ ਜਿਹੜਾ ਹੇਅਰ ਸਟਾਈਲ ਸੀਗਾ ਘੁੰਗਰੀਆਂ ਜੇ ਵਾਲੇ ਗਾਉਣ ਤੁਹਾਨੂੰ, ਔਰ ਐਂ ਲੱਗਦੀ ਸੀ ਜਿੱਦਾਂ ਜਸਵਾਲ ਸਾਹਿਬ ਕੋਈ ਬਾਲੀਵੁੱਡ ਜਾਂ ਹਾਲੀਵੁੱਡ ਦਾ ਕੋਈ ਐਕਟਰ ਹੋਵੇ, ਔਰ ਨਾਲ ਨਾਲ ਬੜਾ ਹੈਂਡਸਮ ਜਿਹਾ ਲੱਗਦਾ ਸੀ ਜਸਵਾਲ ਸਾਹਿਬ, ਤੁਸੀਂ ਐਂ ਲੱਗਦੇ ਸੀ ਜਿਵੇਂ 25 ਸਾਲ 28 ਸਾਲ ਦਾ ਕੋਈ ਲੜਕਾ ਹੋਵੇ, ਔਰ ਤੁਸੀਂ ਆਪ ਥੋੜ੍ਹਾ ਦੇਖਿਆ ਮੈਂ ਤੁਹਾਡੇ ਵਾਈ ਚੈਨਲ ਦੇ ਉੱਤੇ ਟੈਲੀਵਿਜ਼ਨ ਦੇ ਉੱਤੇ, ਤੁਸੀਂ 2-4 ਦਿਨ ਪਹਿਲਾਂ ਦੀ ਗੱਲ ਹੈ, 2-3 ਦਿਨ ਪਹਿਲਾਂ, ਹੋ ਸਕਦਾ ਤੁਸੀਂ ਕਿਤੇ ਕੋਈ ਪ੍ਰੋਗਰਾਮ ਤੋਂ ਆਏ ਹੋਣੇ ਜਾਂ ਕੋਈ ਗਾਈਡਿੰਗ ਤੋਂ ਆਏ ਹੋਣੇ, ਮੈਨੂੰ ਨਹੀਂ ਪਤਾ ਬਹੁਤਾ ਕੁਛ ਇਹਦੇ ਬਾਰੇ, ਪਰ ਮੈਨੂੰ ਬੜਾ ਚੰਗਾ ਲੱਗਿਆ ਸਰ ਉਹ ਸਟਾਈਲ, ਤੁਹਾਡਾ ਹੇਅਰ ਸਟਾਈਲ ਜਿਹੜਾ ਸੀ, ਔਰ ਉਹ ਚੰਗਾ ਲੱਗਿਆ। ਉਹਦੇ ਨਾਲ ਨਾਲ ਅੱਜ ਰੇਲਵੇ ਦੀਆਂ ਗੱਲਾਂ ਹੁੰਦੀਆਂ ਸੀ, ਹੁਣੇ ਆਪਣੇ ਕਪਿਲ ਸ਼ਰਮਾ ਜੀ ਕਰਦੇ ਸੀ ਗੱਲਾਂ, ਔਰ ਉਹਦੇ ਨਾਲ ਨਾਲ ਮੈਂ ਹੁਣੇ ਹੁਣੇ ਅੱਧਾ ਘੰਟਾ ਪਹਿਲਾਂ ਯੂਟਿਊਬ 'ਤੇ ਹਮਦਰਦ TV ਇੱਥੇ ਮੇਰੇ ਖਿਆਲ ਭੁੱਲਰ ਸਾਹਿਬ ਵੀ ਹੋਣਗੇ, ਅਤੇ ਉਹਨਾਂ ਦਾ ਬੰਦਾ ਉੱਥੇ ਇੰਟਰਵਿਊ ਲੈਣ ਗਿਆ ਜੀ, ਜਦੋਂ ਸਰਦਾਰ ਅਮਰ ਸਿੰਘ ਚਮਕੀਲਾ ਉਹਨਾਂ ਦੀ ਜਿਹੜੀ ਡੈਥ ਔਰ ਅਮਰਜੋਤ ਉਹਨਾਂ ਦੀ ਜਿਹੜੀ ਡੈਥ ਦੀ ਜਿਹੜੀ ਟ੍ਰੈਜਡੀ ਹੈ, ਅਤੇ ਮੈਂ ਹੁਣੇ 10 ਮਿੰਟ ਪਹਿਲਾਂ ਕੁਦਰਤੀ ਨਿਕਲਿਆ ਆਇਆ ਉਹ ਮੇਰੇ ਗੂਗਲ 'ਚ, ਔਰੋਂ ਅਤੇ ਮੈਂ ਹਮਦਰਦ TV ਵਾਲੇ ਕੈਨੇਡਾ ਵਾਲੇ, ਅੱਛਾ ਅਤੇ ਉਹ ਉੱਥੇ ਉਹਨਾਂ ਦਾ ਬੰਦਾ ਗਿਆ ਹੋਇਆ ਸੀ, ਉਹ ਜਿਹੜਾ ਬੰਦਾ ਸੀ ਉਹ ਰੇਲਵੇ ਤੋਂ ਗੱਲ ਛਿੜ ਗਈ ਹੈ ਕਿ ਕਪਿਲ ਸ਼ਰਮਾ ਜੀ ਨੇ ਰੇਲਵੇ ਦੀ ਗੱਲ ਕੀਤੀ, ਅਤੇ ਮੈਂ ਵੀ ਫਿਰ ਰੇਲਵੇ ਦੀ, ਉਹ ਬੰਦਾ ਹੀ ਸਰਦਾਰ ਜਸਵਾਲ ਸਾਹਿਬ ਉਹ ਪਟਿਆਲੇ ਰੇਲਵੇ ਦਾ ਹੀ ਇੰਪਲੋਈ ਸੀ, ਜਦੋਂ ਕਹਿੰਦਾ ਸਾਨੂੰ ਪਟਿਆਲੇ ਪਤਾ ਲੱਗਿਆ, ਪਟਿਆਲੇ 'ਚ ਹੀ ਕੰਮ ਕਰਦਾ ਸੀ, ਜਦੋਂ ਕਹਿੰਦੇ ਪਤਾ ਲੱਗਿਆ ਵੀ ਸਰਦਾਰ ਅਮਰ ਸਿੰਘ ਚਮਕੀਲਾ ਔਰ ਅਮਰਜੋਤ ਇਸ ਦੁਨੀਆਂ 'ਚ ਨਹੀਂ ਰਹੇ, ਕਹਿੰਦਾ ਵੀ ਅਸੀਂ ਪਾਗਲ ਹੋ ਗਏ, ਔਰ ਪਾਗਲ ਹੋਣ ਦਾ ਮਤਲਬ ਇੱਕ ਮਹਿੰਦਰਾ ਕਾਲਜ ਹੈ ਕੋਈ, ਉਹ ਸ਼ਾਇਦ ਰਾਜਪੁਰੇ ਜਾਂ ਪਟਿਆਲੇ ਜਿੱਥੇ ਉਹ ਪੜ੍ਹੇ ਸੀ, ਉਹ ਕਹਿੰਦਾ ਅਸੀਂ ਕੋਈ ਇਹਨਾਂ ਦਾ ਕੈਂਪ ਲੱਗਦੇ ਹੁੰਦੇ ਸੀ ਪਿੰਡਾਂ 'ਚ, ਅਸੀਂ ਵੀ ਲਾਇਆ ਇੱਕ ਦੋ ਵਾਰੀ 'ਚ, ਉਹ ਪਿੰਡਾਂ ਦੇ ਵਿੱਚ ਜਾ ਕੇ ਪਿੰਡ ਕੋਈ ਵੀ ਪਿੰਡ ਇੱਕ ਡਿਸਾਈਡ ਕਰ ਲੈਂਦੇ ਸੀ ਕਾਲਜ ਵਾਲੇ, ਉਹਦੇ ਵਿੱਚ ਜ਼ਿਆਦਾ PTDP ਇਨਵੋਲਵ ਹੁੰਦੇ ਸੀ, ਅਤੇ ਉਹ ਜਾ ਕੇ ਉਸ ਪਿੰਡ ਦੀ ਸਫਾਈ ਕਰਨੀ, ਥੋੜ੍ਹਾ ਮੋਟਾ ਟੁੱਟਿਆ ਫੁੱਟਿਆ ਆਲੇ ਦੁਆਲੇ ਉਹ ਸਾਫ਼ ਸੁਥਰਾ ਬਣਾ ਦੇਣਾ ਪਿੰਡ ਨੂੰ, ਉਹ ਕੈਂਪ ਇੱਦਾਂ ਬਣਦੇ ਸੀ ਪਿੰਡਾਂ 'ਚ, ਉਹ ਆਪ ਖੁਦ ਦੱਸਿਆ ਉਹ ਮਲਕੀਤ ਸਿੰਘ ਉਸ ਬੰਦੇ ਦਾ ਨਾਂ ਆ ਜਿਹੜਾ ਪਟਿਆਲੇ ਤੋਂ ਰੇਲਵੇ ਵਾਲਾ, ਉਹ ਕਹਿੰਦਾ ਵੀ ਅਸੀਂ ਕੈਂਪ ਦੇ ਵਿੱਚ ਉਹਨਾਂ ਦੇ ਸੌਂਗ ਸੁਣੇ, ਬੜੇ ਸੁਣੇ, ਕਹਿੰਦਾ ਪਹਿਲਾਂ ਕਦੇ ਨਹੀਂ ਸੀ ਸੁਣਿਆ, ਕਹਿੰਦਾ ਜਦ ਅਸੀਂ ਜਾ ਕੇ ਫਿਰ ਉਹਨੂੰ ਅਸਲੀ ਰੀਅਲ ਵੀ ਪਤਾ ਲੱਗਿਆ, ਉਸ ਟਾਈਮ ਇੰਨਾ ਨੈਟਵਰਕ ਨਹੀਂ ਸੀ ਹੁੰਦਾ, ਉਹ ਜਦ ਦੇਖਿਆ ਕਹਿੰਦੇ ਯਾਰ ਮੁੰਡਾ ਤਾਂ ਬੜਾ ਜੀ ਯੰਗ ਜਿਹਾ ਮੁੰਡਾ ਵੀ, ਕਹਿੰਦਾ ਮੈਂ ਸੋਚਿਆ ਵੀ ਬੜੀਆਂ ਮੱਲਾਂ ਮਾਰੂਗਾ ਆਪਣੀ ਲਾਈਫ 'ਚ ਮੁੰਡਾ, ਅੱਛਾ ਫਿਰ ਗੁਰੂ ਸਾਹਿਬ ਅੱਗੇ ਵਧੀਆ ਥੋੜ੍ਹਾ ਜਿਹਾ, ਕਹਿੰਦਾ ਜੀ ਜਦੋਂ ਸਾਨੂੰ ਜੀ ਦੁਖਾਂਤ ਪਤਾ ਲੱਗਿਆ ਕਿ ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ, ਤਾਂ ਕਹਿੰਦਾ ਜੀ ਅਸੀਂ ਭੱਜੇ ਉੱਥੋਂ, ਭੱਜ ਕੇ ਅਖਬਾਰ ਲੱਭਦੇ ਫਿਰੇ ਪਟਿਆਲੇ ਦੇ ਵਿੱਚ, ਕਹਿੰਦਾ ਜੀ ਸਾਰੀ ਅਖਬਾਰ ਸੋਲਡ ਆਊਟ, ਸਾਰਾ ਬੰਦ ਹੋ ਗਿਆ ਸਾਰਾ ਕੁਛ ਆਲੇ ਦੁਆਲੇ, ਕੁਛ ਨਾ ਲੱਭੇ, ਅਤੇ ਫਿਰ ਕਹਿੰਦਾ ਜੀ ਮੈਂ ਉੱਥੇ ਪਿੰਡ ਆ ਗਿਆ ਜਿੱਥੇ ਉਹਨਾਂ ਦੀਆਂ ਲੋਥਾਂ, ਜਿੱਥੇ ਉਹਨਾਂ ਨੂੰ ਮਾਰਿਆ ਗਿਆ, ਪਾਥੀਆਂ ਦੇ ਵਿੱਚ ਡਿੱਗੇ ਪਏ, ਉੱਥੇ ਹੀ ਅਮਰ ਸਿੰਘ ਚਮਕੀਲਾ, ਮੈਡਮ ਅਮਰਜੋਤ, ਅਤੇ ਕਹਿੰਦਾ ਬਾਈ ਮੈਂ ਕੰਧਾਂ ਨਾਲ ਟੱਕਰਾਂ ਮਾਰੀਆਂ, ਤੁਸੀਂ ਪਾਓ ਨਾ ਵੀਡੀਓ ਸਾਡੇ ਪਤਾ ਸਾਰਾ ਵਿੱਚ ਹੈ, ਮੈਂ ਆਪਣੇ ਕੋਲੋਂ ਕੋਈ ਵੀ ਲਾ ਕੇ ਨਹੀਂ ਗੱਲ ਕਰ ਰਿਹਾ, ਕਹਿੰਦਾ ਜੀ ਕੰਧਾਂ 'ਚ ਟੱਕਰਾਂ ਮਾਰਦਾ ਫਿਰ ਪਾਗਲ ਹੋ ਗਿਆ, ਜਾਣੀ ਕਦੇ ਕਦੇ ਮੈਂ ਜ਼ਿੰਦਗੀ 'ਚ ਸ਼ਰਾਬ ਨਹੀਂ ਪੀ, ਜਿਸ ਜਿੰਨੀ ਮੈਂ ਉਸ ਦਿਨ ਸ਼ਰਾਬ ਪੀਤੀ ਯਾਰ, 6-7 ਦਿਨ ਤਾਂ ਮੈਂ ਰੋਟੀ ਤੱਕ ਵੀ ਮੈਨੂੰ ਚੰਗੀ ਨਹੀਂ ਲੱਗੀ, ਔਰ ਕਹਿੰਦਾ ਮੈਂ ਘਰ ਦੇ ਵਿੱਚ ਸਭ ਤੋਂ ਛੋਟਾ ਸੀ, ਔਰ ਮੇਰੇ 'ਚ ਸਾਰੀ ਜ਼ਿੰਮੇਵਾਰੀ ਘਰ ਦੀ ਵੀ ਸੀ, ਇਹ ਦੱਸਿਆ ਉਹਨੇ ਰੇਲਵੇ ਇੰਪਲੋਈ ਨੇ, ਪਰ ਕਹਿੰਦਾ ਫਿਰ ਵੀ ਮੈਂ ਪਾਗਲ ਹੋ ਗਿਆ ਸੀ ਇਸ ਮਸਲੇ ਦੇ ਵਿੱਚ, ਅੱਛਾ ਫਿਰ ਉਰੋਂ ਵੀ ਪਿਆ ਇੰਟਰਵਿਊ ਦੇ ਦਿੰਦਾ ਉਹਦਾ, ਉਸ ਤੋਂ ਅੱਗੇ ਫਿਰ ਕਹਿੰਦਾ ਵੀ ਮੈਂ ਦੇਖੋ ਇੱਕ ਹੋਰ ਹੁਣ ਗੱਲ ਇੰਟਰਸਟਿੰਗ ਕਿੰਨੀ ਹੈ, ਔਰ ਬੜੀ ਦੁਖਾਂਤ ਹੈ ਇਹ ਗੱਲ ਦੇ ਵਿੱਚ, ਬੜਾ ਦੁੱਖ ਹੈ, ਕਹਿੰਦਾ ਮੈਂ ਉਹਦੀ ਰਾਖ, ਉਹਦੀ ਜਿਹੜੀ ਉਹਨੇ ਚੱਚੇ ਨੂੰ ਸਿਹਾਰੀ ਪੱਤੇ ਨੂੰ ਕਰਨਾ ਕਿੱਦਾਂ ਸਪੈਲ ਕਰੂੰਗਾ, ਚਿੰਤਾ ਕਹਿ ਲਓ, ਚਿੱਤਾ ਚਿੱਤਾ ਚਿੱਤਾ, ਉਹਦੀ ਜਿਹੜੀ ਰਾਖ ਸੀ ਉਸ ਬੰਦੇ ਨੇ ਸਰਦਾਰ ਮਲਕੀਤ ਸਿੰਘ ਰੇਲਵੇ ਇੰਪਲਾਈ ਨੇ ਦੁੱਧ 'ਚ ਪਾ ਕੇ ਰਾਖ ਚੱਕੀ, ਉਹਦੀ ਸਵਾਹ ਜਿਹਨੇ ਸੁਰਾਖ ਕਹਿ ਕੇ ਮੈਂ ਅਤੇ ਉਹ ਚੱਕ ਕੇ ਦੁੱਧ 'ਚ ਪਾ ਕੇ ਘੋਲ ਕੇ ਉਹਨੇ ਪੀਲੀ, ਕਹਿਣ ਦਾ ਮਤਲਬ ਕਿ ਉਸ ਬੰਦੇ ਨੇ ਬਹੁਤ ਅੱਗੇ ਔਰ ਮੂਵੀਆਂ ਵੱਲ ਨੂੰ ਵਧਣ ਲਈ ਉਹਦੀ ਤਿਆਰੀਆਂ ਸੀ, ਪਰ ਮੈਂ 22 ਫਰਵਰੀ 1988 ਦੀ ਉਹਦੀ ਰਿਕੈਪਟ ਦੇ ਵਿੱਚ ਸੋਹੀ ਮੁੰਡਾ ਕਨੇਡਾ ਤੋਂ ਗਿਆ ਸੀ ਸ਼ਾਇਦ ਉਹਨਾਂ ਦੇ ਪਿੰਡ ਦੇ ਵਿੱਚ ਵਿਆਹ ਦੀ ਪੈਡਿੰਗ 'ਤੇ ਉਹਦਾ ਪ੍ਰੋਗਰਾਮ, ਤੁਸੀਂ ਲਾਈਵ ਕੱਢ ਲਓ, ਸਿੱਧਾ ਪਾ ਦਿਓ ਅਮਰ ਸਿੰਘ ਚਮਕੀਲਾ, ਮੈਡਮ ਅਮਰਜੋਤ ਔਰ ਸੋਹੀ ਮੁੰਡੇ ਦੀ ਪੈਡਿੰਗ ਦੇ ਉੱਤੇ, ਓਏ ਹੋਏ ਕਿਆ ਬਾਤ ਹੈ, ਕਿਆ ਬਾਤ ਹੈ, 22 ਫਰਵਰੀ 1988 ਨੇ ਉਹ ਪ੍ਰੋਗਰਾਮ ਲਾਇਆ, ਅੱਗੇ ਵਧੀਆ ਥੋੜ੍ਹਾ ਜਿਹਾ, 6 ਮਾਰਚ 1988 ਨੂੰ ਉਹਨੇ ਕੋਈ ਰਿਕਾਰਡਿੰਗ ਕਰਾ ਕੇ ਆਇਆ, HMV ਵਗੈਰਾ ਹੁੰਦੀਆਂ ਸੀ ਕੰਪਨੀ ਉਹਨਾਂ ਦਿਨਾਂ 'ਚ, 7 ਮਾਰਚ 1988 ਨੂੰ ਨੈਕਸਟ ਡੇ ਉਹਨੇ ਆਪਣੀ ਕੋਠੀ ਦਾ ਲੰਤਰ ਪਾਇਆ, ਔਰ 8 ਮਾਰਚ 1988 ਨੂੰ ਇਹ ਉਸ ਪਿੰਡ 'ਚ ਪ੍ਰੋਗਰਾਮ ਜਿੱਥੇ ਲਾਉਣ ਗਿਆ ਉੱਥੇ ਇਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ, ਗਰੀਬ, ਔਰ ਉਸ ਪਿੰਡ ਦਾ ਮੈਨੂੰ ਪਤਾ ਨਹੀਂ ਜਿੱਥੇ ਉਹਨੇ ਫਿਰ ਇੱਕ ਫਾਰਮ ਵੀ ਖਰੀਦ ਲਿਆ ਸੀ,
ਮੈਂ ਸ਼ਾਮਪੁਰ, ਹਾਂਜੀ ਸ਼ਾਮਪੁਰ, ਹਾਂਜੀ ਹਾਂਜੀ
ਹਾਂਜੀ, ਉੱਥੇ ਉਹਨੇ ਫਾਰਮ ਖਰੀਦਿਆ। ਗਰੀਬ ਜਪਤ ਹਰੀ ਸਿੰਘ ਉਹਦੇ ਫਾਦਰ ਦਾ ਨਾਂ ਸੀ। ਉਹਦੇ ਫਾਦਰ ਨੇ ਉਹਦਾ ਨਾਂ ਜਦੋਂ ਬੋਰਨ ਹੋਇਆ ਅਮਰ ਸਿੰਘ ਚੰਗੀਲਾ ਨਾਂ ਸੀਗਾ ਉਹਦਾ, ਐਕਚੁਅਲੀ ਧਨੀ ਰਾਮ, ਧਨ ਕਮਾਉਣ ਵਾਲਾ ਕਹਿ ਲਓ, ਧਨੀ ਰਾਮ ਉਹਦੇ ਫਾਦਰ ਨੇ ਉਹਦਾ ਨਾਂ ਰੱਖਿਆ ਸੀ ਛੋਟੇ ਹੁੰਦਾ ਜਦੋਂ ਬੋਰਨ ਹੋਇਆ। ਉਸ ਤੋਂ ਬਾਅਦ ਅਮਰ ਸਿੰਘ ਚਮਕੀਲਾ ਤਾਂ ਬਾਅਦ ਚ ਉਹਨੇ ਆਪਣੇ ਆਪ ਨਾਂ ਰੱਖਿਆ ਸੀ, ਚਮਕੂਗਾ ਦਿਨ ਅਮਰ ਸਿੰਘ ਚਮਕੀਲਾ, ਅਮਰ ਰਹੂਗਾ ਇਸ ਦੁਨੀਆ ਚ।
ਮੈਂ ਸੋਰੀ ਤੁਹਾਨੂੰ ਬਿਲਕੁਲ ਵੀ
30 ਸੈਕਿੰਡ ਹੋਰ, 30 ਸੈਕਿੰਡ ਹੋਰ,
ਹਾਂਜੀ 30 ਸੈਕਿੰਡ ਨਹੀਂ ਲੈਣਾ ਕਿਉਂਕਿ ਫਿਰ ਕਾਲਰਸ ਵੀ ਬਹੁਤ ਵੇਟ ਕਰ ਰਹੇ ਨੇ, ਸਪਾਂਸਰ ਵੀ ਵੇਟ ਕਰ ਰਹੇ ਨੇ, 30 ਸੈਕਿੰਡ ਨਹੀਂ ਲੈਣਾ ਪਲੀਜ਼ ਜੀ, ਮਾਈਂਡ ਨਾ ਕਰਨਾ। ਹਾਂਜੀ
ਥਰਟੀ ਸੈਕਿੰਡ ਉਹ ਅੱਗੇ ਵੱਧ ਕੇ ਫਿਰ ਆਪਾਂ ਉੱਥੇ ਆ ਗਏ ਕਿ ਉਹਨਾਂ ਨੇ ਕੀ ਕੀਤਾ, ਉਹ ਮੇਰੇ ਦਿਮਾਗ ਚ ਘੁੰਮ ਗਈ ਹੁਣ ਥੋੜੇ ਜਿਹੇ ਤੁਹਾਡੇ ਕਹਿਣ ਨਾਲ, ਕਿੱਥੇ ਪਹੁੰਚ ਗਏ ਸੀ ਆਪਾਂ। ਹਾਂ, ਉਹ ਫਿਰ ਬੰਦਾ ਮਤਲਬ ਉਹ ਪ੍ਰੋਗਰਾਮ ਉਹਨਾਂ ਲਾਇਆ 8 ਮਾਰਚ ਨੂੰ ਉਹਨਾਂ ਨੂੰ ਇਸ ਦੁਨੀਆ ਤੋਂ ਬਾਏ ਬਾਏ ਕਰ ਗਿਆ, ਕੂਚ ਕਰ ਗਿਆ ਸੁਰਿੰਦਰ ਸ਼ਿੰਦਾ, ਪੰਜਾਬ ਦਾ ਸੁਰੇਲੇ ਕਲਾਕਾਰ। ਔਰ ਉਹਨਾਂ ਨੇ ਉਹਨਾਂ ਦੀਆਂ ਬਰਸੀਆਂ ਹੁਣ 32ਵੀਂ ਵਾਰ ਹੋ ਗਈ ਇਸ ਵਾਰੀ, 32nd ਜਿਹੜੀ ਬਰਸ ਐਨੀਵਰਸਰੀ ਡੈਥ ਐਨੀਵਰਸਰੀ ਬਰਸੀ ਦੇ ਉੱਤੇ ਅਜੇ ਵੀ ਮੇਲੇ ਲੱਗਦੇ ਨੇ ਔਰ ਲੋਕ ਆਉਂਦੇ ਨੇ, ਇੰਨਾ ਪਿਆਰ ਕਰਦੇ ਨੇ। ਅਜੇ ਇੱਕ ਹੋਰ ਦੱਸਾਂ, ਯਾਦ ਰੱਖਿਓ ਸਾਰੇ ਮੇਰੇ ਭੈਣ ਭਰਾ, ਬਲਤੇਜ ਪੰਨੂ, ਪੰਨੂ ਬਲਤੇਜ ਸਰਾਂ, ਇੱਕ ਬਹੁਤ ਗ੍ਰੇਟ ਪਰਸਨੈਲਿਟੀ ਹੈ। ਉਹ ਪਿੰਡ ਪਿੰਡ ਜਾ ਕੇ ਜਿੱਥੇ ਜਿੱਥੇ ਉਹਨੇ ਪ੍ਰੋਗਰਾਮ ਕੀਤੇ ਸੀ, ਉਹਦੇ ਫਾਰਮ ਜਿਹੜਾ ਅੰਮ੍ਰਿਤਸਰ ਚਮਕੀਲੇ ਦਾ ਸੀ, ਕਿੱਥੇ ਉਹਦੀ ਮੋਟਰ ਸੀ, ਤੋਤਾ ਵਾਲਾ ਖੂਹ ਜੀ ਦੇ, ਉਹ ਸੌਂਗ ਰਾਈਟਰ ਵੀ ਸੀਗਾ ਬਹੁਤ ਤਕੜਾ, ਉੱਥੇ ਖੂਹ ਦੇ ਥੱਲੇ ਬੈਠ ਕੇ, ਤੂਤਾਂ ਦੇ ਥੱਲੇ ਬੈਠ ਕੇ ਆਪਣੇ ਗਾਣੇ ਵੀ ਲਿਖਦਾ ਸੀ, ਉਹਦਾ ਸਾਰਾ ਕੁਝ ਦਿਖਾਇਆ। ਹੁਣ ਅਸਲ ਮਹਿਨੇ ਦੇ ਵਿੱਚ ਚਮਕੀਲੇ ਦਾ ਫਾਰਮ ਦੀ ਬਜਾਏ ਚਮਕੀਲੇ ਦਾ ਡੇਰਾ, ਉਹਨੂੰ ਡੇਰਾ ਕਹਿੰਦੇ ਹੁੰਦੇ ਸੀ। ਜੇ ਕਿਸੇ ਨੇ ਪੁੱਛਣਾ ਨਾ, ਉਹ ਐਂ ਕਰੀਓ ਚਮਕੀਲੇ ਦੇ ਡੇਰੇ ਤੋਂ ਗਾਣੇ ਰੱਖੇ, ਉਹ ਫਲਾਣੇ ਦਾ ਘਰ ਹੈ ਲੈਫਟ ਮੁੜ ਜੀ ਰਾਈਟ ਮੁੜ ਜੀ, ਅੱਜ ਇੰਨਾ ਹੀ। ਬਹੁਤ ਥੈਂਕ ਯੂ ਸਰ, ਆਨ ਦੀਅਰ ਕੇਅਰ ਦਾ ਬਹੁਤ ਬਹੁਤ ਥੈਂਕ ਯੂ ਵਿਸ਼ਵਾਸ ਸਰ।
ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਧੰਨਵਾਦ, ਹਾਂਜੀ ਬਹੁਤ ਧੰਨਵਾਦ ਅਮਰੀਕ ਸਾਹਿਬ। ਹਾਂਜੀ, ਬਾਕੀ ਕਾਲਰਸ ਨੂੰ ਵੀ ਕਾਲ ਅਸੀਂ ਡੈਫੀਨੇਟਲੀ ਤੁਹਾਡੀਆਂ ਸਾਰੀਆਂ ਜਿਹੜੀਆਂ ਜੀ ਉਹ ਆਨ ਦੀਅਰ ਕਰਾਂਗੇ। ਬੇਨਤੀ ਇਹ ਕਿ ਥੋੜਾ ਜਿਹਾ ਬਸ ਅਸੀਂ ਬਰੀਫ ਰੱਖਣਾ ਕਿਉਂਕਿ ਸਮੇਂ ਸਾਡੇ ਕੋਲ ਥੋੜਾ ਜਿਹਾ, ਅਸੀਂ ਖਿਆਲ ਰੱਖਣਾ, ਸਾਡੇ ਸਪੋਂਸਰਸ ਵੀ ਇੰਤਜ਼ਾਰ ਕਰ ਰਹੇ ਨੇ। ਇੱਕ ਤਾਂ ਬਹੁਤ ਸ਼ੁਕਰੀਆ ਸਰ ਫੋਰ ਆਲ ਦਾ ਕਾਈਂਡ ਵਰਡਸ ਦੈਟ ਯੂ ਹੈਵ ਯੂਜ਼, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦੂਸਰਾ, ਤੁਸੀਂ ਅਮਰ ਸਿੰਘ ਚੰਕੀਲਾ ਹੋਣਾ ਦੇ ਮਰਡਰ ਦੀ ਗੱਲ ਕੀਤੀ ਹੈ, ਇਹਦੇ ਬਾਰੇ ਫਿਰ ਕਿਸ ਦਿਨ ਡਿਟੇਲ ਦੇ ਵਿੱਚ ਪ੍ਰੋਗਰਾਮ ਕਰਾਂਗੇ ਔਰ ਇਹਦੇ ਬਾਰੇ ਜ਼ਰੂਰ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਦੇ ਬਾਰੇ ਜਿਹੜੀਆਂ ਥਿਊਰੀਜ਼ ਨੇ, ਅਲੱਗ ਅਲੱਗ ਥਿਊਰੀਜ਼ ਨੇ ਕਿ ਕਿਉਂ ਕਤਲ ਕੀਤਾ ਗਿਆ ਅਮਰ ਸਿੰਘ ਚੰਕੀਲਾ ਹੋਣਾ ਦਾ। ਔਰ ਉਸ ਦੌਰ ਦੇ ਵਿੱਚ ਹਾਲਾਂਕਿ ਮੈਂ ਵੀ ਇਹਨਾਂ ਦੇ ਕੋਲ ਗਾਣੇ ਬਹੁਤ ਜ਼ਿਆਦਾ ਨਹੀਂ ਸੁਣੇ, ਰੀਮਿਕਸ ਜਿਹੜੇ ਬਾਅਦ ਦੇ ਵਿੱਚ ਆਏ ਨੇ, ਚਾਹੇ ਜੈਜ਼ੀ ਬੀ ਜਾਂ ਹੋਰਾਂ ਨੇ ਕੀਤੇ ਨੇ, ਉਹ ਜ਼ਿਆਦਾ ਵੈਸੇ ਕਾਫੀ ਪਾਪੂਲਰ ਹੋਏ ਨੇ। ਪੰਜਾਬੀ MC ਔਰ ਇਹਨਾਂ ਸਾਰਿਆਂ ਨੇ ਬੜੇ ਉਹਨਾਂ ਦੇ ਗਾਣੇ ਬਾਅਦ ਚ ਪਾਪੂਲਰ ਕੀਤੇ ਔਰ ਨਵੀਂ ਜਨਰੇਸ਼ਨ ਰੀਮਿਕਸ ਬੜਾ ਇਹਨਾਂ ਦਾ ਸੁਣਦੀ ਹੈ। ਖੈਰ, ਪਹਿਲਾਂ ਜਿਹੜੇ ਓਰਿਜਨਲ ਗਾਣੇ ਸੀ ਉਹ ਵੀ ਕਈ ਲੋਕ ਸੁਣਦੇ ਸੀ ਔਰ ਕੁਛ ਕੁਐਸਚਨੇਬਲ ਗਾਣੇ ਵੀ ਸੀਗੇ ਕਿ ਵਲਗਰ ਸੌਂਗਸ ਨੇ, ਸੋ ਇਸ ਕਾਰਨ ਵੀ ਉਹਨਾਂ ਦਾ ਸਵਾਲ ਖੜਾ ਹੁੰਦਾ ਸੀਗਾ। ਔਰ ਕਿਤੇ ਨਾ ਕਿਤੇ ਐਲੀਗੇਸ਼ਨ ਹੀ ਹੈ, ਮੈਂ ਵਰਡ ਐਲੀਗੇਸ਼ਨ ਯੂਜ਼ ਕਰਾਂਗਾ, ਕਿਤੇ ਨਾ ਕਿਤੇ ਖਾਲਿਸਤਾਨ ਮੂਵਮੈਂਟ ਦੇ ਉੱਤੇ ਵੀ ਐਲੀਗੇਸ਼ਨ ਲੱਗਦਾ ਹੈ ਕਿ ਜੀ ਚਮਕੀਲੇ ਹੋਣਾ ਦੇ ਜਿਹੜੇ ਗਾਣੇ ਸੀਗੇ ਉਹਨਾਂ ਦੇ ਲਿਰਿਕਸ ਜਿਹੜੇ ਸੀਗੇ ਉਹ ਬਹੁਤੇ ਵਧੀਆ ਨਹੀਂ ਸੀਗੇ, ਇਸ ਕਾਰਨ ਹੋ ਸਕਦਾ ਹੈ ਕਿ ਖਾਲਿਸਤਾਨ ਮੂਵਮੈਂਟ ਦੇ ਸਮਰਥਕਾਂ ਨੇ ਇਹਨਾਂ ਦਾ ਕਤਲ ਕਰਤਾ ਹੋਵੇ, ਹੋ ਸਕਦਾ ਹੈ। ਲੇਕਿਨ ਵੱਖਰੀ ਥਿਊਰੀ ਇਹ ਵੀ ਹੈ ਕਿ ਹੋ ਸਕਦਾ ਹੈ ਕਿ ਪੰਜਾਬ ਪੁਲਿਸ ਨੇ ਹੀ ਇਹਨਾਂ ਦਾ ਕਤਲ ਕਰ ਦਿੱਤਾ ਹੋਵੇ ਤਾਂ ਕਿ ਲੋਕਾਂ ਨੂੰ ਖਾਲਿਸਤਾਨ ਦੇ ਖਿਲਾਫ ਕਰ ਦਿੱਤਾ ਜਾਵੇ। ਇੱਕ ਥਿਊਰੀ ਇਹ ਵੀ ਹੈ ਕਿ ਸ਼ਾਇਦ ਕਿਉਂਕਿ ਪਾਪੂਲਰ ਬਹੁਤ ਹੋ ਰਹੇ ਸੀਗੇ ਅਮਰ ਸਿੰਘ ਚੰਕੀਲਾ ਉਹਨਾਂ ਦੇ ਗੀਤ ਬਹੁਤ ਪਾਪੂਲਰ ਸੀ, ਲਗਾਤਾਰ ਉਹਨਾਂ ਦੇ ਅਖਾੜੇ ਲੱਗ ਰਹੇ ਸੀਗੇ, ਤੇ ਹੋ ਸਕਦਾ ਹੈ ਕਿਸੇ ਹੋਰ ਪੰਜਾਬੀ ਸਿੰਗਰ ਨੇ ਹੀ ਉਹਨਾਂ ਦਾ ਕਤਲ ਜਿਹੜਾ ਉਹ ਪਲਾਨ ਕੀਤਾ ਹੋਵੇ, ਐਸਾ ਕਈ ਲੋਕ ਕਹਿੰਦੇ ਨੇ। ਈਵਨ ਕਈ ਮਿਊਜ਼ੀਸ਼ੀਅਨਸ ਜਾਂ ਹੋਰ ਲੋਕ ਵੀ ਐਸੀ ਗੱਲ ਅੱਜ ਕਰਦੇ ਨੇ। ਇਹ ਤੀਸਰੀ ਥਿਊਰੀ ਆ। ਚੌਥੀ ਥਿਊਰੀ ਇਹ ਵੀ ਆਉਂਦੀ ਹੈਗੀ ਆ ਕਿ ਜੀ ਸ਼ਾਇਦ ਉਹਨਾਂ ਨੇ ਕਿਤੇ ਅਖਾੜਾ ਲਾਉਣ ਤੋਂ ਜਾਂ ਕਿਤੇ ਪਰਫਾਰਮ ਕਰਨ ਤੋਂ ਮਨਾ ਕੀਤਾ ਹੋਵੇ, ਕਨਫਲਿਕਟ ਆਫ ਉਹਨਾਂ ਦਾ ਸਕੈਜੂਲ ਸੀਗਾ, ਉਹਦੇ ਕਾਰਨ ਵੀ ਸ਼ਾਇਦ ਕਿਤੇ ਕਤਲ ਕਰ ਦਿੱਤਾ ਗਿਆ ਹੋਵੇ। ਇੱਕ ਥਿਊਰੀ ਇਹ ਵੀ ਆਉਂਦੀ ਹੈ ਕਿ ਹੋ ਸਕਦਾ ਹੈ ਕਿ ਅਮਰਜੋਤ ਕੌਰ ਹੋਣਾ ਦੇ ਪਰਿਵਾਰ ਨੇ, ਜਿਹਨੂੰ ਅਸੀਂ ਓਨਰ ਕਿਲਿੰਗ ਕਹਿੰਦੇ ਹਾਂ, ਸ਼ਾਇਦ ਉਹ ਉਹਨਾਂ ਦੇ ਵਿੱਚ ਸ਼ਾਮਲ ਹੋਣ। ਸੋ ਕਲੈਰਿਟੀ ਨਹੀਂ ਹੈ ਇਸ ਮਾਮਲੇ ਦੀ ਹਜੇ ਤੱਕ ਕਿ 100% ਸ਼ੋਰ ਨਹੀਂ ਹੈ ਕਿ ਕਿਹਨੇ ਉਹਨਾਂ ਦਾ ਕਤਲ ਕੀਤਾ। ਹਰ ਕਿਸੇ ਦੀ ਆਪਣੀ ਆਪਣੀ ਥਿਊਰੀ ਹੈ ਇਹਦੇ ਬਾਰੇ। ਇਸ ਦਿਨ ਡਿਟੇਲ ਦੇ ਵਿੱਚ ਚੈਨਲ ਵਾਈ ਦੇ ਉੱਤੇ ਸਾਰੇ ਇਹ ਪ੍ਰੋਗਰਾਮ ਪੇਸ਼ ਕਰਾਂਗੇ ਜਿਹਦੇ ਵਿੱਚ ਕਿ ਇਹਦੇ ਬਾਰੇ ਗੱਲ ਕਰਾਂਗੇ। ਬਾਕੀ ਕਾਲਰ ਰਿਕੁਐਸਟ ਹੈ ਕਿ ਲਾਈਨਸ ਪਲੀਜ਼ ਤੁਸੀਂ ਹੋਲਡ ਕਰ ਲਓ ਔਰ ਅਸੀਂ ਲੈਣ ਜਾ ਰਹੇ ਹਾਂ ਸਟੇਸ਼ਨ ਆਈਡੀ ਸਟੇਸ਼ਨ ਐਡਸ ਦੇ ਫੌਰਨ ਬਾਅਦ ਸਾਡੀ ਤੁਹਾਡੀ ਗੱਲਬਾਤ ਇਸ ਤਰ੍ਹਾਂ ਜਾਰੀ ਰਹੇਗੀ ਔਰ ਕੁਝ ਸਾਡੇ ਸਪੌਂਸਰਸ ਵੀ ਖਾਸ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ।
You are listening to WTOR 770 AM, Youngstown, Toronto.
जैसे और कारोबार तथा सेवाएं दोबारा खुलती हैं, हम सबके लिए एक दूसरे की रक्षा करने की अपनी कोशिशों को जारी रखना जरूरी है। शारीरिक दूरी रखने पर अमल करना जारी रखें और 2 मीटर दूर रहें। जहां शारीरिक दूरी रखना चुनौती है और जहां आवश्यक हो चेहरे पर मास्क पहने, हाथों को अक्सर धोना जारी रखें। यदि आप चिंतित हैं कि आपको कोविड-19 हुआ हो सकता है या आप वायरस के संपर्क में आ गए हो सकते हैं तो जांच करवाएं, अंदर या बाहर सुरक्षित रहें, जाने बचाएं। अधिक जानकारी के लिए ontario.ca/coronavirus पर जाएं। ओंटेरियो सरकार द्वारा भुगतान किया गया।
पिंड दा मजा हुन कैनेडा विच वी कैलेडन सब्जी फार्म तो ताजा हरियां ऑर्गेनिक सब्जियां दे नाल हरी मिर्च लौकी करेले बैंगन मूली मेथी धनिया साग मटर गाजरा करेले खीरे ते शलजम ते होर भी बहुत सारी सब्जियां खुद अपने हत्था नाल उगा के बेचते हैं ताडे ले। अपना फार्म ते अपनी ही दुकान आज ही पहुंचो कैलेडन सब्जी फार्म 12050 एयरपोर्ट रोड कैलेडन एयरपोर्ट एंड मेफील्ड रोड 9056533633 905-653-3633।
अकाल ट्रक ल्यूब दी ग्रैंड ओपनिंग थाडे जाने पहचाने राजा या फिर जस ट्रक दी बेहतरीन क्वालिटी सर्विस ते नाल फिर वारंटी अकाल ट्रक एंड ल्यूब
ड्राइव थ्रू
अकाल ट्रक एंड ल्यूब
ट्रक वॉश
अकाल ट्रक एंड ल्यूब
रिपेयर
अकाल ट्रक एंड ल्यूब
टायर सर्विस
अकाल ट्रक एंड ल्यूब
कॉल जस ओ राजा 905-565-1100
1776 मायरसाइड ड्राइव इन मिसिसागा अकाल ट्रक एंड ल्यूब।
ओ मैं क्या जल्दी तैयार हो जा फर्नीचर पसंद करदे करदे भी टाइम लगना।
हाँ सोडी फर्नीचर ही तो जाना है अपने घर दे कोल एयरपोर्ट रोड वाली लोकेशन ते।
हो नहीं हुन आपा उना दी कैनेडी लोकेशन ते जाना हुन उना दा पूरा स्टाफ पूरी क्वालिटी नाल इको छत नीचे अपनी सर्विसेज देवेगा।
सोडी फर्नीचर कम्युनिटी दा सब पुराना फर्नीचर स्टोर हुन अपना फर्नीचर कैनेडी लोकेशन तो ही सेल करेगा। अपनी पसंद दा फर्नीचर वधिया डील्स ते लैण लई अज ही आओ इना दी कैनेडी लोकेशन 142 कैनेडी Road South Brampton Day. Call 905-874-7171.
आप CIBC Global Money Transfer के साथ बहुत ही आसानी से अपने घर से विदेश पैसे भेज सकते हैं, वो भी $0 ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाएं $50। अधिक जानकारी के लिए cibc.com/transfer पर जाएं।
वाई मीडिया हर कदम पर आपके साथ, चैनल वाई 24 घंटे दिन साथ। चाय की चुस्कियां लेते पर है मिडवीक अखबार, रेडियो साउथ एशियन पल्स पर आपसे करने बात, रहते हैं हम ऑलवेज तैयार। हाथ में हो मोबाइल फोन, उसमें वाई मीडिया टीवी ऐप हो ऑन, तो फिर कहेंगे आप
तुम जो आए जिंदगी में बात बन गई, तुम जो आए जिंदगी में बात बन गई।
सौरभ जी और सौरभ जी की रिपोर्ट हैगी है जी। अजकल वैसे असि देख रहे हैं कि $2000 जो महीने का अज वैसे नवी भी प्रोविजन आनिया ने, कई लोगों की सेविंग बढ़ गई है, पर कई लोग जड़े ने फाइनेंशियल प्लैनर खासकर वो सजेशन दे रहे हैं कि इस तरह ना हो कि पैसे इधर उधर खर्च दो, दिस इज द टाइम कि पैसा जड़ा है वो तुहाडे लई वर्क कर सकता है। मैं चाहूंगा कि यू आर अ फाइनेंशियल प्लैनर सौरभ रतन जी, तुसी दसो कि इन्हां टाइम्स विच किस तरह की प्लैनिंग की जरूरत है।
देखो ये बड़ी इंपॉर्टेंट गल हैगी है युद्धवीर जी, आप हमेशा करते आ रहे हैं कि लिक्विडिटी जी हैगी है उन्हें बहुत हेल्प की थी है अक्रॉस द बोर्ड, चाहे वह अमेरिकन बिजनेसिस ने, अमेरिकन नैशनल्स ने, कनेडियन नैशनल्स ने, कनेडियन बिजनेसिस ने, जी एक फाइनेंशियल सपोर्ट दी गई हैगी है, यदा बहुत बड़ा रोल है कि रीटेल सैक्टर रिलेटड जो टैक कंपनीज ने जिमें शॉपीफाई है, इट्जी है, एमेजॉन है, कॉस्को है, वॉलमार्ट है, टारगेट है। हम तुम ये देखो टारगेट के जेडे इस क्वार्टर के रिजल्ट आए ने वो टारगेट की हिस्टरी सब तो बेस्ट रिजल्ट ने। सो एक पेंडेमिक दे दौर दे विच की है ने कि रिटेल दियां कंपनीज जिहड़ियां हैगियां ने इन्ना अच्छा करन लग गईयां। कारण की है कि लोगों की जेब च पैसे आए, लोगों ने अपना जो आप घर रहने परिवार मिलकर कर रहे हैं, खाना पीना जिहड़ा हैगा बैटर होया। लेकिन वो बनिस्बत जे आप ਜੁਐਲਰੀ ਦੀ ਗੱਲ ਕਰੀਏ, ਆਪਾਂ ਆਪਾਂ ਕੋਸਮੈਟਿਕਸ ਦੀ ਗੱਲ ਕਰੀਏ, ਆਪਾਂ ਕੱਪੜਿਆਂ ਦੀ ਗੱਲ ਕਰੀਏ, ਦੋਸ ਕੰਪਨੀਜ਼ ਹੈਵ ਲੋਸਟ ਵੈਲਿਊ. ਸੋ ਇਹ ਚੀਜ਼ ਬੜੀ ਜ਼ਰੂਰੀ ਹੈ ਜਾਣਨਾ ਕਿ ਬਿਜ਼ਨਸਿਸ ਨੂੰ ਜਿਹੜੀ ਹੈਗੀ ਹੈ ਅੰਡਰਲਾਈਨ ਸਪੋਰਟ ਜਿਹੜੀ ਹੈਗੀ ਹੈ ਉਹ ਜ਼ਰੂਰੀ ਚਾਹੀਦੀ ਸੀਗੀ. ਲੇਕਿਨ ਕੁਛ ਕੁ ਇੰਡਸਟਰੀਜ਼ ਐਸੀਆਂ ਨੇ ਜਿੱਥੇ ਹੁਣ ਸਪੋਰਟ ਸਿਸਟਮ ਜਿਹੜਾ ਹੈਗਾ ਉਹ ਫੇਡ ਅਵੇ ਹੋ ਰਿਹਾ, ਪਰਟੀਕੁਲਰਲੀ ਅਮਰੀਕਾ ਦੇ ਵਿੱਚ ਜਿਵੇਂ ਏਅਰਲਾਈਨ ਇੰਡਸਟਰੀਜ਼ ਹੈਗੀਆਂ ਨੇ ਜਿੱਥੇ ਹੁਣ ਉਹਨਾਂ ਨੇ ਰੈੱਡ ਸਿਗਨਲ ਦਿੱਤਾ. ਅੱਜ ਅਨਇੰਪਲੋਇਮੈਂਟ ਦੀ ਰਿਪੋਰਟ ਆਈ ਹੈ, ਤਕਰੀਬਨ 1.1 million ਦੇ ਆਸ ਪਾਸ ਲੋਕਾਂ ਨੇ ਅਨਇੰਪਲੋਇਮੈਂਟ ਕਲੇਮ ਉੱਥੇ ਫਾਈਲ ਕੀਤੇ ਹੈਗੇ ਨੇ. ਕੈਨੇਡਾ ਦੇ ਵਿੱਚ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਚੈਲੰਜਸ ਹੈਗੇ ਨੇ, ਡੈਫੀਨੇਟਲੀ ਹੈਗੇ ਨੇ. ਦੇਰ ਆਰ ਸਟਰਕਚਰਲ ਚੈਲੰਜਸ, ਦੇਰ ਆਰ ਡੈਫੀਨੇਟਲੀ ਗੋਇੰਗ ਟੂ ਇਕਨੋਮਿਕ ਚੈਲੰਜਸ, ਦੇਰ ਆਰ ਫਿਸਕਲ ਚੈਲੰਜਸ, ਦੇਰ ਆਰ ਪੋਲਿਸੀ ਚੈਲੰਜਸ, ਜਿਹੜੇ ਕਿ ਗਵਰਨਮੈਂਟ ਜਿਹੜੀ ਹੈਗੀ ਆ, ਜਿਵੇਂ ਹੁਣ ਕਿਹਾ ਹੋਇਆ ਕਿ ਸਟੀਅਰ ਫ੍ਰੀਲੈਂਸ ਦੇ ਲਈ ਈਜ਼ੀ ਨਹੀਂ ਹੋਏਗਾ ਟੂ ਸਟੀਅਰ ਜਿਹੜੇ ਹੈਗੇ ਨੇ ਇਕਨੋਮਿਕ ਆਸਪੈਕਟਸ ਆਫ ਦਾ ਨੇਸ਼ਨ, ਕਿ ਅਸੀਂ ਵੱਧ ਕਿਉਂਕਿ ਮੈਨੂਫੈਕਚਰਿੰਗ ਵਧੇਗੀ ਔਰ ਤਕਰੀਬਨ ਮੈਨੂਫੈਕਚਰਿੰਗ ਪਿਛਲੇ ਹਫ਼ਤੇ ਜਿਹੜੀ ਰਿਪੋਰਟ ਆਈ ਉਹ 'ਚ 20% ਤੋਂ ਉੱਪਰ ਜਿਹੜਾ ਹੈਗਾ ਇਜਾਫਾ ਹੋਇਆ. ਉਹਦਾ ਸਿੱਧਾ ਸਿੱਧਾ ਕਾਰਨ ਇਹ ਹੈਗਾ ਕਿ ਲੋਕਾਂ ਦੀ ਇੰਪਲਾਇਮੈਂਟ ਜਿਹੜੀ ਬਹਾਲ ਰਹੀ ਹੈ. ਲੇਕਿਨ ਮੈਂ ਵੀ ਜਾਣਦਾ ਬਹੁਤ ਸਾਰੇ ਲੋਕ ਜਿਨ੍ਹਾਂ ਦੀ ਸਪਲਾਈ US ਦੇ ਵਿੱਚ ਸੀਗੀ, ਬਹੁਤ ਲੋਕਾਂ ਨੂੰ ਇੱਕ ਹਫ਼ਤੇ ਦੀ ਫਰਲੋ ਵੀ ਦਿੱਤੀ ਗਈ ਹੈ. ਸੋ ਕੁੱਲ ਮਿਲਾ ਕੇ ਮਨੀ ਜਿਹੜੀ ਹੈਗੀ ਹੈ, ਜਿਹੜੀ ਤੁਹਾਡਾ ਆਪਣਾ ਪੈਸਾ ਹੈ, ਉਹੀ ਤੁਹਾਡੀ ਜੇਬ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਸਟਰੈਂਥ ਦਿੰਦਾ ਹੈ. ਉਹੀ ਤੁਹਾਡੇ ਮਾੜੇ ਟਾਈਮ ਦੇ ਵਿੱਚ, ਜੇ ਆਪਾਂ ਰੇਨੀ ਡੇ ਕਰਦੇ ਹੁੰਦੇ ਸੀ ਯੁੱਧ ਵਿੱਚ, ਤੁਸੀਂ ਵੀ ਪਿਛਲੇ 15-20 ਸਾਲ ਤੋਂ ਬਹੁਤ ਸੁਣਿਆ ਹੋਣਾ ਕਿ ਐਮਰਜੈਂਸੀ ਰਿਜ਼ਰਵ ਫੰਡ. ਇਹ ਐਮਰਜੈਂਸੀ ਰਿਜ਼ਰਵ ਫੰਡ ਇਹਨਾਂ ਦਿਨਾਂ ਲਈ ਹੁੰਦਾ ਕਿ ਜਦੋਂ ਤੁਹਾਡੀ ਸਿਚੁਏਸ਼ਨ ਥਰੈਟਨ ਹੋ ਜਾਏ ਡਿਊ ਟੂ ਲੋਸ ਆਫ ਜੋਬ ਜਾਂ ਡਿਊ ਟੂ ਇਕਨੋਮਿਕ ਡਾਊਨ ਟਰਨ, ਜਿਵੇਂ ਕਿ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਸੀ 2008 ਦੇ ਵਿੱਚ, ਜਾਂ ਫਿਰ ਹੁਣ ਪੈਂਡੈਮਿਕ ਜਿਵੇਂ ਹੈਗਾ. ਸੋ ਜਿਹੜੇ ਲੋਕਾਂ ਦੇ ਕੋਲ ਆਪਣੇ ਜਿਹੜੇ ਸੇਵਿੰਗਸ ਦੇ ਜਿਹੜੇ ਲੈਵਲ ਸੀਗੇ ਉਹ ਸਟਰੋਂਗ ਸੀਗੇ, ਉਹਨਾਂ ਲੋਕਾਂ ਨੂੰ ਕੋਈ ਜਿਹੜਾ ਹੈਗਾ ਪ੍ਰੋਬਲਮ ਨਹੀਂ ਆਈ. ਮੈਂ ਦੱਸਣਾ ਚਾਹੁੰਦਾ ਕਿ ਮੇਰੇ ਕੋਈ ਐਸਾ ਕਲਾਇੰਟ ਨਹੀਂ ਹੈ ਜਿਨ੍ਹਾਂ ਨੇ ਆਪਣੇ ਪੈਸੇ RRSP ਚੋਂ ਤਸ਼ੱਦਦ ਦੇ ਕਾਰਨ ਕਢਾਏ ਹੋਣ, TFSA ਚੋਂ, ਜਾਂ ਜਿਨ੍ਹਾਂ ਦੀ ਜੋਬ ਲੋਸ ਹੋਈ ਹੈ, ਜਾਂ ਜਿਹੜੇ ਜੋਬ ਤੋਂ ਪਰੇ ਵੀ, ਮੀਨਸ ਕਿ ਜੇ 2 ਹਫ਼ਤੇ 4 ਹਫ਼ਤੇ ਜੋਬ ਤੋਂ ਪਰਾਂ ਵੀ ਰਹੇ ਹੈ. ਬਹੁਤ ਲੋਕਾਂ ਨੇ CERB ਬੈਨੀਫਿਟ ਨਹੀਂ ਲਿੱਤਾ, ਖਾਸ ਕਰਕੇ ਜਿਹੜੇ ਫੁੱਲ ਟਾਈਮ ਇੰਪਲਾਈ ਸੀਗੇ. ਸੋ ਮੈਨੂੰ ਇਸ ਗੱਲ 'ਚ ਖੁਸ਼ੀ ਹੈ ਕਿ ਉਹਨਾਂ ਨੇ ਮੇਰੀ ਕਹੀਆਂ ਹੋਈਆਂ ਗੱਲਾਂ, ਜਿਹੜੀਆਂ ਮੇਰੀਆਂ ਕਹੀਆਂ ਹੋਈਆਂ ਨੇ ਐਕਚੁਅਲੀ ਸਿਸਟਮ ਦੇ ਵਿੱਚ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਮੰਨ ਕੇ ਆਪਣੇ ਆਪ ਦੇ ਵਿੱਚ ਤਬਦੀਲੀ ਲਿਆਂਦੀ, ਆਪਣੀ ਲਾਈਫ 'ਚ ਤਬਦੀਲੀ ਲਿਆਂਦੀ. ਕਿਉਂਕਿ ਯੂਨੋ ਮਨੀ ਇਜ਼ ਸਪੋਜ਼ ਟੂ ਡੂ ਵਟ ਯੂ ਸੈਟ ਫੋਰ ਦਾ ਮਨੀ ਐਜ਼ ਅ ਟਾਰਗੇਟ, ਕਿ ਪੈਸੇ ਦੀ ਜ਼ਰੂਰਤ ਜਦੋਂ ਤੁਹਾਨੂੰ ਹੈ ਉਦੋਂ ਅਗਰ ਉਹ ਪੈਸਾ ਤੁਹਾਡੇ ਕੋਲ ਸਹੀ ਅਮਾਊਂਟ ਦੇ ਵਿੱਚ, ਮੀਨਸ ਸਹੀ ਮਾਤਰਾ ਦੇ ਵਿੱਚ ਅਤੇ ਰਾਈਟ ਟਾਈਮ ਦੇ ਉੱਪਰ ਅਵੇਲੇਬਲ ਹੋ ਜਾਵੇ, ਅਤੇ ਉਹੀ ਪੈਸੇ ਦਾ ਜਿਹੜਾ ਹੈਗਾ ਸਭ ਤੋਂ ਵੱਡਾ ਇੱਕ ਕਹਿ ਸਕਦੇ ਹੈਗੇ ਹਾਂ ਕਿ ਬੈਨੀਫਿਟ ਹੈ. ਸੋ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਕਿ ਗੌਰਮੈਂਟ ਹੁਣ ਜਿਹੜੀ ਹੈਗੀ ਹੈ ਕਿਸ ਤਰੀਕੇ ਦੇ ਨਾਲ, ਖਾਸ ਕਰਕੇ ਕੁਛ ਇੰਡਸਟਰੀਜ਼ ਹੈਗੀਆਂ ਨੇ, ਉਹਨਾਂ ਨੂੰ ਸਪੋਰਟ ਕਿਵੇਂ ਦਿੰਦੀ ਹੈ ਔਰ ਵੇਜ ਸਬਸਿਡੀ ਪ੍ਰੋਗਰਾਮ ਚੱਲ ਹੀ ਰਿਹਾ. ਰੈਂਟ ਰਿਲੀਫ ਦੇ ਉੱਪਰ ਕਾਫ਼ੀ ਜਿਹੜੀ ਹੈਗੀ ਹੈ ਗੱਲਬਾਤ ਹੈ ਕਿ ਈਵਨ ਗੌਰਮੈਂਟ ਹੈਜ਼ ਇੰਟਰੋਡਿਊਸ, ਬਟ ਇਹਦਾ ਕੋਈ ਬੈਨੀਫਿਟ ਡੀਪ ਡਾਊਨ ਦਾ ਨੀਜ਼ ਜਿਹੜਾ ਹੈਗਾ ਨਹੀਂ ਮਿਲ ਪਾਇਆ. ਹਾਂ, ਵੱਡੇ ਵੱਡੇ ਅਦਾਰਿਆਂ ਨੂੰ ਜਾਂ ਵੱਡੇ ਵੱਡੇ ਰੀਟ ਟਰੱਸਟ ਜਿਹੜੀਆਂ ਕੰਪਨੀਜ਼ ਹੈਗੀਆਂ ਨੇ, ਰੀਅਲ ਸਟੇਟ ਇਨਵੈਸਟਮੈਂਟ ਟਰੱਸਟ, ਉਹਨਾਂ ਤੱਕ ਤਾਂ ਪਹੁੰਚਿਆ. ਸੋ ਮੈਂ ਇਹ ਕਹਾਂਗਾ ਕਿ ਆਉਂਦੇ ਦਿਨਾਂ ਦੇ ਵਿੱਚ ਇੰਟਰਸਟ ਰੇਟ ਹਜੇ ਲੋਅ ਰਹਿਣ ਦੀ ਪੂਰੀ ਸੰਭਾਵਨਾ. ਆਈ ਡੋਂਟ ਥਿੰਕ ਕਿ ਅਗਲੇ 3 ਸਾਲ ਤੱਕ ਇੰਟਰਸਟ ਰੇਟ ਬਹੁਤੇ ਵਧਣੇ ਆ. ਇਨਫਲੇਸ਼ਨ ਜਿਹੜਾ ਹੈਗਾ ਇਹ ਸਾਨੂੰ ਤਕਰੀਬਨ ਦਸੰਬਰ ਦੇ ਵਿੱਚ ਜਿਹੜਾ ਹੈਗਾ ਪਤਾ ਹੋਣਾ ਸ਼ੁਰੂ ਹੋਏਗਾ ਕਿ ਇਨਫਲੇਸ਼ਨ ਦੀ ਚਾਲ ਕਿਸ ਤਰ੍ਹਾਂ ਜਾਂਦੀ ਹੈ. ਕਿਉਂਕਿ ਸਪਟੰਬਰ ਦਾ ਜਿਹੜਾ ਮੰਥ ਹੈ, ਅਗਲਾ ਜਿਹੜਾ ਮੰਥ ਹੈ, ਇਹ ਡਿਸਿਸਿਵ ਮੰਥ ਹੋਏਗਾ ਜੋਬ ਮਾਰਕੀਟ ਦੀ ਪਿਕਚਰ ਨੂੰ ਲੈ ਕੇ. ਮੀਨਸ ਦਾ ਕਲੈਰਿਟੀ ਆਫ ਜੋਬ ਮਾਰਕੀਟ ਵਿਲ ਬੀ ਮੋਰ ਕਲੀਅਰਰ, ਵਿਲ ਬੀ ਮੋਰ ਜਿਹੜੀ ਹੈਗੀ ਹੈ ਅਪ ਫਰੰਟ, ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਕਨੋਮਿਕ ਇੰਡੀਕੇਟਰ ਨੇ ਜਾਂ ਇਕਨੋਮਿਕ ਇੰਜਨ ਨੇ ਜਿਹੜੇ ਚੱਲਣਗੇ.
ਠੀਕ ਹੈ ਜੀ.
ਸੋ ਇਟ ਵਿਲ ਬੀ ਇੰਟਰਸਟਿੰਗ ਟੂ ਸੀ ਸਰ ਆਨਲਾਈਨ.
ਜਿਹੜਾ ਗੋਲਡ ਦੀ ਕੀਮਤ ਕਾਫੀ ਜ਼ਿਆਦਾ ਜਿਸ ਤਰ੍ਹਾਂ ਹੁਣ ਉੱਪਰ ਵੀ ਗਈ ਹੈ, ਤੇ ਫਿਰ ਕਿਸ ਤਰ੍ਹਾਂ ਸਰਵਾਈਵਲ ਹੋ ਰਿਹਾ, ਵੇਚਦੇ ਨੇ, ਕਿੱਦਾਂ ਚੱਲ ਰਿਹਾ ਉਹਨਾਂ ਦਾ ਸਿਲਸਿਲਾ?
ਦੇਖੋ, ਗੋਲਡ ਜਿਹੜਾ ਹੈਗਾ ਨਾ ਯੁੱਧਵੀਰ ਜੀ, ਜਦੋਂ ਵੀ ਕਦੇ ਆਪਣਾ ਇਕਨੋਮਿਕਲੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਡਿਵਿੰਡਲ ਕਰਦੀਆਂ ਨੇ ਜਾਂ ਇਕਨੋਮਿਕ ਇੰਡੀਕੇਟਰ ਜਿਹੜੇ ਹੈਗੇ ਨੇ ਉਹ ਡਾਊਨਵਰਡ ਪ੍ਰੈਸ਼ਰ ਰਿਫਲੈਕਟ ਕਰਦੇ ਨੇ, ਔਰ ਖਾਸ ਕਰਕੇ ਜਦੋਂ ਬੌਂਡ ਦੀ ਯੀਲਡਸ ਤੇ ਡਾਲਰ ਦੀ ਜਿਹੜੀ ਹੈਗੀ ਹੈ, ਜਿਵੇਂ ਹੁਣ ਬੌਂਡ ਦੀਆਂ ਯੀਲਡਸ ਗਿਰੀਆਂ ਹੈਗੀਆਂ ਨੇ, ਡਾਲਰ ਜਿਹੜਾ ਹੈਗਾ ਗਿਰਿਆ ਹੈਗਾ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫੈਡਰਲ ਰਿਜ਼ਰਵ ਨੇ ਕਿਹਾ ਹੈਗਾ ਕਿ ਇੰਟਰਸਟ ਰੇਟ ਲੋਅ ਰਹਿਣਗੇ, ਤੇ ਗੋਲਡ ਉਸ ਵੇਲੇ ਸਪਾਈਕ ਕਰਦਾ ਹੁੰਦਾ. ਸੋ ਗੋਲਡ ਦੀ ਜਿਹੜੀ ਹੈਗੀ ਆ, ਜੇ ਤੁਸੀਂ ਦੇਖੋ 2008 ਦੇ ਵਿੱਚ ਤੇ 2014 ਤੇ 2014 ਤੋਂ 2019 ਤੇ ਜੇ ਤੁਸੀਂ ਗੋਲਡ ਦਾ ਰੇਟ ਦੇਖੋ 14 ਦੇ ਵਿੱਚ ਤਕਰੀਬਨ $734 ਦੇ ਆਸ ਪਾਸ ਸੀਗਾ, $800 ਦੇ ਆਸ ਪਾਸ ਵੇਵਰ ਕਰਦਾ ਸੀਗਾ, ਤੇ ਗੋਲਡ ਜਿਹੜਾ ਹੈਗਾ ਇਹ ਇਹ $3,000 ਤੱਕ ਟੱਚ ਕਰ ਸਕਦਾ, ਡੈਫੀਨੇਟਲੀ ਇਟ ਕੈਨ ਟੱਚ, ਬਟ ਕੈਨ ਗੋਲਡ ਬੀ ਇਨ ਟੂ ਅ ਸਿਮਿਲਰ ਟ੍ਰਾਜੈਕਟਰੀ ਫੋਰ ਐਵਰ? ਨੋ ਨੋ, ਇਟਸ ਨੋਟ ਗੋਇੰਗ ਟੂ ਹੈਪਨ। ਕਿਉਂ? ਕਿਉਂਕਿ ਸਟੋਕ ਮਾਰਕੀਟ ਦੇ ਵਿੱਚ ਜਿਹੜੇ ਚੰਗੇ ਸਟੋਕਸ ਨੇ ਉਹਨਾਂ ਨੇ ਕਾਫੀ ਜਿਹੜੀ ਹੈਗੀ ਆ ਗਰੋਥ ਦੇ ਦਿੱਤੀ ਹੈ, ਕਿਸੇ ਨੇ 100%, ਕਿਸੇ ਨੇ 200%, ਕਿਸੇ ਨੇ 300%। ਸੋ ਹੁਣ ਦਾ ਜਿਹੜਾ ਟਾਈਮ ਹੈਗਾ, ਮਾਰਕੀਟ ਇਹ ਦੇਖਦੀ ਸੀਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਥਰਡ ਕੁਆਟਰ ਜਿਹੜਾ ਹੈਗਾ ਉਹ ਡਿਸਿਸਿਵ ਹੋਏਗਾ, ਕੀ ਉਸ ਤੋਂ ਬਾਅਦ ਜਿਹੜਾ ਹੈਗਾ ਕਰੋਨਾ ਵਾਇਰਸ ਦਾ ਇੰਪੈਕਟ ਘਟੇਗਾ, ਕੀ ਇਕਾਨਮੀਜ਼ ਓਪਨ ਅਪ ਹੋਣੀ ਸ਼ੁਰੂ ਹੋ ਜਾਣਗੀਆਂ, ਮੈਨੂਫੈਕਚਰਿੰਗ ਵਧੇਗੀ, ਏਅਰਲਾਈਨਸ ਮਤਲਬ ਬੁਕਿੰਗਸ ਸ਼ੁਰੂ ਹੋ ਜਾਏਗੀ, ਟਰੈਵਲਿੰਗ ਸ਼ੁਰੂ ਹੋ ਜਾਏਗੀ, ਲੇਕਿਨ ਉਹ ਸਾਰਾ ਕੁਛ ਹਜੇ ਫੇਡਵੇ ਹੁੰਦਾ ਦਿਖਦਾ। ਭਾਵ ਕਿ ਜਰਮਨੀ ਦੇ ਵਿੱਚ ਵੀ ਕੇਸਿਸ ਜਿਹੜੇ ਹੈਗੇ ਨੇ ਪਰ ਡੇ ਵਧੇ ਨੇ, ਸਪੇਨ ਦੇ ਵਿੱਚ ਕੇਸਿਸ ਵਧੇ ਨੇ, ਸਾਊਥ ਕੋਰੀਆ ਜਿਹੜਾ ਬਹੁਤ ਅੱਛਾ ਚੱਲ ਰਿਹਾ ਸੀਗਾ। ਸੋ ਕੁੱਲ ਮਿਲਾ ਕੇ ਉਹ ਕੰਟਰੀ ਜਿੱਥੇ ਕਰੋਨਾ ਵਾਇਰਸ ਆਲਮੋਸਟ ਡੋਰਮੈਂਟ ਹੋ ਗਿਆ ਸੀਗਾ, ਉੱਥੇ ਵੀ ਕਰੋਨਾ ਵਾਇਰਸ ਦੀ ਇੰਕਲੂਡਿੰਗ ਆਸਟ੍ਰੇਲੀਆ, ਇਹਦਾ ਮਤਲਬ ਕੀ ਹੋਇਆ ਕਿ ਗਲੋਬਲ ਟਰੈਵਲਿੰਗ ਫਿਰ ਜਿਹੜੀ ਹੈਗੀ ਆ ਥਰੈਟਨਡ ਹੋ ਗਈ ਆ। ਇਸ ਕਰਕੇ ਗੋਲਡ ਦਾ ਉੱਪਰ ਜਾਣਾ ਸੁਭਾਵਿਕ ਹੈ, ਲੇਕਿਨ ਅੱਜ ਗੋਲਡ ਤਕਰੀਬਨ ਜਿਹੜਾ ਹੈਗਾ $25 ਟੁੱਟਿਆ ਵੀ ਹੈ। ਸੋ ਇਹ ਫਲਕਚੁਏਸ਼ਨ ਜਿਹੜੀ ਹੈਗੀ ਆ ਹਾਲ ਦੀ ਘੜੀ ਇਹਦੇ ਵਿੱਚ ਰਹੇਗੀ, ਔਰ ਮਾਰਕੀਟ ਮੈਂ ਜਿਵੇਂ ਮੈਂ ਕਹਿੰਦਾ ਹੁੰਦਾ ਫਾਰਵਰਡ ਪ੍ਰਾਈਸਿੰਗ ਨਾਲ ਚੱਲਦੀ ਹੈ। ਫਾਰਵਰਡ ਪ੍ਰਾਈਸਿੰਗ ਤੋਂ ਮਤਲਬ ਇਹ ਹੈ ਕਿ ਮਾਰਕੀਟ ਇਹ ਦੇਖਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਰੋਥ ਜਾਂ ਪ੍ਰੋਗਰੈਸ ਜਾਂ ਪ੍ਰੋਗਰੈਸ਼ਨ ਕਿੰਨੀ ਜਲਦੀ ਵਾਪਸ ਆ ਜਾਏਗਾ। ਸੋ ਉਹਨੂੰ ਫੈਕਟਰ ਇਨ ਕਰਕੇ ਮਾਰਕੀਟ ਜਿਹੜੀ ਹੈਗੀ ਅੱਜ ਵਧਣਾ ਸ਼ੁਰੂ ਹੋ ਜਾਂਦੀ ਹੈ। ਤੇ ਜੇ ਮਾਰਕੀਟ ਇਹ ਦੇਖਦੀ ਹੈਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਕੋਨਮੀ ਹੈ ਜਾਂ ਇਕਨੋਮਿਕ ਇੰਡੀਕੇਟਰ ਜਿਹੜੇ ਹੈਗੇ ਨੇ ਉਹ ਵੀਕਨ ਰਹਿਣਗੇ, ਫਿਸਕਲ ਪਾਲਿਸੀ ਪ੍ਰੈਸ਼ਰ ਵਧੇਗਾ, ਮੋਨਿਟਰੀ ਪਾਲਿਸੀਜ਼ ਦੇ ਉੱਪਰ ਜਿਹੜਾ ਹੈਗੇ ਆ ਡਿਸੀਜ਼ਨ ਮੇਕਿੰਗ ਹੋਰ ਲੂਜ਼ ਹੋਏਗੀ, ਤੇ ਮਾਰਕੀਟ ਜਿਹੜੀ ਹੈਗੀ ਅਗਾਂਹ ਤੋਂ ਗਿਰਨੀ ਸ਼ੁਰੂ ਹੋ ਜਾਂਦੀ ਹੈ। ਸੋ ਇਹ ਵਧਣਾ ਤੇ ਘਟਣਾ ਇਹ ਨਹੀਂ ਹੁੰਦਾ ਕਿ ਕੁਛ ਇਵੈਂਟ ਹੋਣ ਤੋਂ ਬਾਅਦ ਹੈ, ਮਾਰਕੀਟ ਦੇ ਵਿੱਚ ਵਧਣਾ ਤੇ ਘਟਣਾ ਅਗਾਂਹ ਹੋ ਜਾਂਦਾ, ਮੀਨਸ ਪਹਿਲਾਂ ਤੋਂ ਹੋ ਜਾਂਦਾ।
ਠੀਕ ਹੈ ਜੀ, ਔਰ ਜਾਣ ਤੋਂ ਪਹਿਲਾਂ ਕੁਛ ਹੋਰ ਤੁਸੀਂ ਐਡ ਕਰਨਾ ਚਾਹੋ ਵੀ ਕਰ ਦਿਓ ਆਪਣੀ ਸਰਵਿਸ ਬਾਰੇ, ਔਰ ਫੋਨ ਨੰਬਰ ਤੁਸੀਂ ਪੰਜਾਬੀ ਔਰ ਇੰਗਲਿਸ਼ ਜ਼ਰੂਰ ਦੇਣਾ ਜੀ।
ਜੀ ਜੀ ਜੀ, ਜਾਣ ਲੱਗੇ ਯੁੱਧਵੀਰ ਜੀ, ਥੋੜ੍ਹੇ ਜਿਹੇ ਮੈਂ ਟਿਪਸ ਅੱਜ ਦੇਣਾ ਚਾਹਾਂਗਾ ਕਿ ਆਪਣੇ ਜਿਹੜੇ ਡੈਂਟਿਸਟ ਜਿਹੜੇ ਹੈਗੇ ਨੇ, ਜਿਹਨਾਂ ਦੀ ਪ੍ਰੋਫੈਸ਼ਨਲ ਕਾਰਪੋਰੇਸ਼ਨ ਹੈਗੀਆਂ ਨੇ, ਉਹ ਕਾਫੀ ਹੱਦ ਤੱਕ ਜਿਹੜੇ ਹੈਗੇ ਆ ਟੈਕਸ ਪਲੈਨਿੰਗ ਕਰ ਸਕਦੇ ਨੇ। ਕੁਛ ਇੱਕ ਚੀਜ਼ਾਂ ਨੇ ਜਿਹੜੇ ਐਜ਼ ਅ ਫਾਈਨੈਂਸ਼ੀਅਲ ਪਲੈਨਰ ਮੈਂ ਸੋਚਦਾ ਕਿ CRA ਨੇ ਕਾਫੀ ਰੂਲ ਚੇਂਜ ਕੀਤੇ ਨੇ, ਉਹਦੇ ਅਧੀਨ ਜੇ ਹੁਣ ਅੱਜ ਦੀ ਡੇਟ ਦੇ ਵਿੱਚ ਤੁਸੀਂ ਆਪਣਾ ਕੋਈ ਵੀ ਫੈਮਿਲੀ ਮੈਂਬਰ ਹਾਇਰ ਕਰਦੇ ਹੋ ਆਪਣੀ ਕਾਰਪੋਰੇਸ਼ਨ ਦੇ ਵਿੱਚ, ਤੇ ਤੁਹਾਨੂੰ ਉਹਦੀ ਰਿਟਨ ਜੋਬ ਡਿਸਕ੍ਰਿਪਸ਼ਨ ਰੱਖਣੀ ਪਏਗੀ, ਤੁਸੀਂ ਉਹਨੂੰ ਸੈਲਰੀ ਦੇ ਸਕਦੇ ਹੈਗੇ ਹੋ, ਲੇਕਿਨ ਇਹ ਜਾਣਨਾ ਜ਼ਰੂਰੀ ਹੈ CRA ਦੇ ਲਈ ਕਿ ਕੀ ਉਹਦੀ ਕੰਟਰੀਬਿਊਸ਼ਨ ਤੁਹਾਡੀ ਕਾਰਪੋਰੇਸ਼ਨ 'ਚ ਹੋ ਸਕਦੀ ਹੈ। ਸੋ ਇਨਕਮ ਸਪਲਿਟਿੰਗ ਜਿਹੜੀ ਹੈਗੀ ਹੈ CRA ਉਸ ਤੋਂ ਜਿਹੜੀ ਹੈਗੀ ਹੈ ਵੱਖਰੀ ਕਰਦੀ ਹੈ, ਲੇਕਿਨ ਇਹ ਜ਼ਰੂਰ ਹੈ ਕਿ ਜਿਵੇਂ ਹੁਣ ਡੈਂਟਲ ਕਾਰਪੋਰੇਸ਼ਨ ਦੇ ਵਿੱਚ ਜਾਂ ਡੈਂਟਿਸਟਰੀ ਦੇ ਵਿੱਚ ਤੁਸੀਂ ਆਪਣੀ ਹਾਈਜੀਨ ਦੀ ਜਿਹੜੀ ਹੈਗੀ ਹੈ ਇੱਕ ਟੈਕਨੀਕਲ ਸਰਵਿਸ ਕਾਰਪੋਰੇਸ਼ਨ ਸੈਪਰੇਟਲੀ ਖੋਲ ਸਕਦੇ ਹੈਗੇ ਹੋ, ਤੁਸੀਂ ਉਹਦੀ ਜਿਹੜੀ ਇਨਕਮ ਹੈ ਉਹ ਸੈਪਰੇਟਲੀ ਉਹਦੇ ਵਿੱਚ ਰਿਟੇਨ ਕਰ ਸਕਦੇ ਹੈਗੇ ਹੋ, ਉਹਦੇ 'ਤੇ ਟੈਕਸ ਪੇ ਕਰਕੇ ਤੁਹਾਨੂੰ ਜ਼ਰੂਰੀ ਨਹੀਂ ਹੈ ਕਿ ਉਹ ਤੁਸੀਂ ਇਨਕਮ ਜਿਹੜੀ ਹੈਗੀ ਹੈ ਆਪਣੀ ਕੱਢਣੀ ਹੈ ਉਹਦੇ ਵਿੱਚੋਂ। ਕਿਉਂ? ਕਿਉਂਕਿ ਪਰਸਨਲ ਕਾਰਪੋਰੇਟ ਟੈਕਸ ਰੇਟ ਮਿਨੀਮਮ ਜਿਹੜਾ ਹੈਗਾ 46% ਦੇ ਕਰੀਬ ਜਿਹੜਾ ਹੈਗਾ ਐਵਰੇਜ ਜਿਹੜਾ ਹੈਗਾ ਡੈਂਟਿਸਟ ਦੇ ਰਿਹਾ ਹੈਗਾ। ਡਿਵੀਡੈਂਡ ਲੈਣੇ ਜਿਹੜੇ ਹੈਗੇ ਨੇ ਉਹ ਹਮੇਸ਼ਾ ਸਹਾਈ ਹੁੰਦੇ ਨੇ, ਭਾਵ ਕਿ ਜੇ ਤੁਸੀਂ 30-35,000 ਦੀ ਇਨਕਮ ਕਾਰਪੋਰੇਸ਼ਨ 'ਚੋਂ ਲੈਂਦੇ ਹੋ ਤੇ ਮਿਨੀਮਮ ਟੈਕਸ ਰੇਟ ਤੁਹਾਡਾ 22% ਹੈ। ਜੇ ਇਹੀ ਤੁਸੀਂ ਡਿਵੀਡੈਂਡ ਦੇ ਰੂਪ ਦੇ ਵਿੱਚ ਕੱਢਦੇ ਹੋ, ਤੁਸੀਂ 10% ਦੇ ਕਰੀਬ ਜਿਹੜਾ ਹੈਗਾ ਆਪਣਾ ਟੈਕਸ ਬਰਡਨ ਰਿਡਿਊਸ ਕਰ ਲੈਂਦੇ ਹੈਗੇ ਹੋ। ਹਾਂ, ਇਹ ਤੁਸੀਂ ਇਹ ਕਿ ਬੱਚਿਆਂ ਨੂੰ ਤੁਸੀਂ ਡਿਵੀਡੈਂਡ ਨਹੀਂ ਦੇ ਸਕਦੇ ਕਿਉਂਕਿ ਕਿੱਡੀ ਟੈਕਸ ਤੁਹਾਨੂੰ ਲੱਗ ਜਾਂਦਾ ਹੈਗਾ। ਹਾਂ, ਇਹ ਜੇ 18 ਸਾਲ ਤੋਂ ਉੱਪਰ ਹੈਗੀ ਹੈ, ਜੇ ਬੱਚਿਆਂ ਨੂੰ ਜਿਵੇਂ ਮੈਂ ਕਿਹਾ ਤੁਸੀਂ ਇੰਪਲੋਏ ਕਰ ਰਹੇ ਹੈਗੇ ਹੋ, ਤੇ ਦੈਨ ਬਟ ਅੰਡਰ ਦਾ ਕਰੰਟ ਰੂਲ CRA ਜਿਹੜੀ ਹੈਗੀ ਹੈ ਉਹ ਟੈਕਸ ਇਨਕਮ ਸਪਲਿਟਿੰਗ ਜਿਹੜੀ ਹੈਗੀ ਆ ਉਹਦੇ ਤੇ ਬਹੁਤਾ ਜ਼ਿਆਦਾ ਫੇਵਰੇਬਲ ਨਹੀਂ ਹੈ। ਇੱਕ ਹੋਰ ਬਹੁਤ ਅੱਛੀ ਗੱਲ ਇਹ ਕਰ ਸਕਦੇ ਹੋ ਕਿ ਜੇ ਤੁਹਾਡੀ ਕਾਰਪੋਰੇਸ਼ਨ 'ਚ ਪੈਸੇ ਨੇ, ਹੁਣ ਤੁਸੀਂ ਮਿਡ ਏਜ ਦੇ ਵਿੱਚ ਹੈਗੇ ਹੋ ਤੇ ਤੁਹਾਡੇ ਘਰ ਦੇ ਉੱਪਰ ਮੌਰਗੇਜ ਹੈ, ਬੈਟਰ ਇਹ ਹੈ ਕਿ ਆਪਣੀ ਕਾਰਪੋਰੇਸ਼ਨ 'ਚੋਂ ਪੈਸੇ ਕੱਢੋ, ਆਪਣੀ ਮੌਰਗੇਜ ਪੇ ਆਫ ਕਰ ਦਿਓ ਤੇ ਉਹਦੀ ਕਾਰਪੋਰੇਸ਼ਨ ਨੂੰ ਉਲਟਾ ਲੋਨ ਦੇ ਦਿਓ। ਮੀਨਸ ਕਿ ਜਿਹੜੀ ਤੁਸੀਂ ਲੋਨ ਲੈਣਾ ਹੈਗਾ ਬੈਂਕ ਤੋਂ ਥਰੂ ਯੂਰ ਮੌਰਗੇਜ, ਦੈਟ ਸ਼ੁੱਡ ਬੀ ਇੰਡਿਊਸਡ ਇਨ ਟੂ ਦਾ ਕਾਰਪੋਰੇਸ਼ਨ। ਉਹਦੇ ਨਾਲ ਤੁਸੀਂ ਜਿਹੜਾ ਇੰਟਰਸਟ ਪੇ ਕਰ ਰਹੇ ਹੋ ਉਹਦੇ ਉੱਪਰ, ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਦੀ ਤਰ੍ਹਾਂ, ਉਹ ਤੁਹਾਡਾ ਟੈਕਸ ਡਿਡਕਟੇਬਲ ਹੋ ਜਾਏਗਾ। ਸੋ ਤੁਸੀਂ ਆਪਣੀ ਮੌਰਗੇਜ ਨੂੰ ਜੇ ਉਹਦੇ ਇੰਟਰਸਟ ਨੂੰ ਟੈਕਸ ਡਿਡਕਟੇਬਲ ਬਣਾਉਣਾ ਚਾਹੁੰਦੇ ਹੋ ਤੇ ਤੁਹਾਨੂੰ ਥੋੜ੍ਹਾ ਜਿਹਾ ਕ੍ਰੀਏਟਿਵਲੀ ਉਹਦੇ ਵਿੱਚ ਕਰਨਾ ਪਏਗਾ। ਹਾਂ, ਇਹ ਜ਼ਰੂਰ ਹੈ ਕਿ ਡੈਪਰੀਸੀਏਸ਼ਨ ਦੇ ਨਾਲ ਤੁਸੀਂ ਆਪਣੇ ਕਾਫੀ ਹੱਦ ਤੱਕ ਇਕਿਪਮੈਂਟ ਰੈਨੋਵੇਸ਼ਨ ਜਾਂ ਕੰਪਿਊਟਰ ਸੋਫਟਵੇਅਰ ਦੀ ਜਿਹੜੀ ਹੈਗੀ ਹੈ ਉਹ CCA ਲੈ ਕੇ ਤੁਸੀਂ ਉਹਨੂੰ ਰਾਈਟ ਆਫ ਤਾਂ ਕਰ ਸਕਦੇ ਹੈਗੇ ਹੋ, ਲੇਕਿਨ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਆਪਣੀ ਰਿਟੇਨਡ ਅਰਨਿੰਗ ਨੂੰ ਅਦਰ ਦੈਨ ਬਿਜ਼ਨਸ ਦੇ ਉੱਪਰ ਸਪੈਂਡ ਕਰਨਾ ਹੈ ਤੇ ਤੁਸੀਂ ਉਹਦੇ ਲਈ RRSP ਦਾ ਬਿਲਕੁਲ ਉਪਯੋਗ ਨਾ ਕਰੋ। RRSP ਦਾ ਮੈਡੀਕਲ ਫਰਟਰਨਿਟੀ ਦੇ ਵਿੱਚ ਕੋਈ ਬਹੁਤਾ ਰੋਲ ਜਾਂ ਫਾਇਦਾ ਨਹੀਂ ਹੈਗਾ। ਜੇ ਤੁਸੀਂ ਆਪਣੇ ਲਈ ਪੈਨਸ਼ਨ ਪਲਾਨ ਜਾਂ ਆਪਣੇ ਲਈ ਰਿਟਾਇਰਮੈਂਟ ਪਲੈਨਿੰਗ ਕਰਨਾ ਚਾਹੁੰਦੇ ਹੋ ਤੇ ਟਾਕ ਟੂ ਅ ਫਾਈਨੈਂਸ਼ੀਅਲ ਪਲੈਨਰ ਕਿ ਤੁਹਾਡੀ ਕਾਰਪੋਰੇਸ਼ਨ ਤੁਹਾਡਾ ਪਰਸਨਲ ਪੈਨਸ਼ਨ ਪਲਾਨ ਰਨ ਕਰੇ। ਉਸ ਪਰਸਨਲ ਪੈਨਸ਼ਨ ਪਲਾਨ ਦੇ ਵਿੱਚ ਤੁਹਾਡੀ ਕਾਰਪੋਰੇਸ਼ਨ ਚੈੱਕ ਕੱਟੇਗੀ ਤੁਹਾਡੇ ਲਈ, ਉਹ ਚੈੱਕ ਜਿਹੜਾ ਹੈਗਾ 100% ਰਿਟਰਨ ਆਫ ਹੋਏਗਾ। ਕੋਈ ਵੀ ਫੀਸ ਤੁਸੀਂ ਪੇ ਕਰ ਰਹੇ ਹੈਗੇ ਹੋ ਟੂ ਇਨਵੈਸਟ ਦੈਟ ਮਨੀ, ਦੈਟ ਵਿਲ ਬੀ ਰਿਟਰਨ ਆਫ। RRSP ਤੁਸੀਂ ਲੈ ਕੇ ਪਹਿਲਾਂ ਗਵਰਨਮੈਂਟ ਨੂੰ ਟੈਕਸ ਦਿੱਤਾ, ਫਿਰ ਟੈਕਸ ਡਿਫਰ ਕੀਤਾ, ਤੇ ਜਦੋਂ ਪੈਸੇ ਕਢਾਉਣੇ ਆ ਫਿਰ ਟੈਕਸ ਪੇ ਕਰਨਾ। ਸੋ ਇਟਸ ਐਬਸੋਲੂਟਲੀ ਯੂਜ਼ਲੈਸ ਟੂ ਬਾਏ RRSP ਇਨ ਕੇਸ ਆਫ ਮੈਡੀਕਲ ਪ੍ਰੋਫੈਸ਼ਨਲ ਲਾਈਕ ਵੈਟਨਰੀਅਨ, ਡਾਕਟਰਸ ਔਰ ਡੈਂਟਿਸਟ। ਹਾਂ, ਇਹ ਜ਼ਰੂਰ ਹੈ ਕਿ ਜੇ ਤੁਸੀਂ ਆਪਣੇ ਆਪ ਤੇ ਪੈਸੇ ਸਪੈਂਡ ਕਰਨੇ ਆ, ਮੀਨਸ ਕਿ ਤੁਹਾਨੂੰ ਜ਼ਰੂਰਤ ਪਈ ਹੈਗੀ ਹੈ ਕਿ ਤੁਸੀਂ ਆਪਣੀ ਹੈਲਥ ਦੇ ਰਿਲੇਟਡ ਕੁਝ ਐਕਸਪੈਂਸਿਸ ਕਰਨੇ ਨੇ, ਮੈਡੀਕਲ ਬਿਲਸ ਹੈਗੇ ਨੇ ਜਿਹੜੇ ਤੁਸੀਂ ਪੈਸੇ ਪੇ ਕਰਨੇ ਆ, ਉਹ ਵੀ ਤੁਸੀਂ ਆਪਣੀ ਇਨਕਮ ਚੋਂ ਨਹੀਂ ਪੇ ਕਰਨੇ। ਤੁਸੀਂ ਆਪਣੀ ਕਾਰਪੋਰੇਸ਼ਨ ਚੋਂ ਹੈਲਥ ਸਪੈਂਡਿੰਗ ਅਕਾਊਂਟ ਕ੍ਰੀਏਟ ਕਰੋ, ਇੱਕ ਕਾਰਪੋਰੇਸ਼ਨ ਹਾਇਰ ਕਰੋ ਜਿਹੜੇ ਤੁਹਾਡੇ ਲਈ ਬਿਲਿੰਗ ਕਰੇਗੀ। 10% ਫੀ ਉਹਨਾਂ ਨੇ ਤੁਹਾਡੇ ਤੋਂ ਚਾਰਜ ਕਰਨੀ ਹੈ। ਤੁਹਾਡੀ ਕਾਰਪੋਰੇਸ਼ਨ ਚੋਂ ਜਿੰਨਾ ਵੀ ਚੈੱਕ ਮੈਡੀਕਲ ਬਿਲਸ ਲਈ ਤੁਹਾਡਾ ਤੇ ਤੁਹਾਡੇ ਫੈਮਿਲੀ ਦਾ ਕੱਟਿਆ ਜਾਏਗਾ, ਉਹ 100% ਰਿਟਰਨ ਆਫ ਹੋ ਜਾਏਗਾ। ਸੋ ਜ਼ਿਆਦਾ ਟਾਈਮ ਨਹੀਂ ਮੈਂ ਲਵਾਂਗਾ, ਲੇਕਿਨ ਇਫ ਯੂ ਆਰ ਅ ਮੈਡੀਕਲ ਪ੍ਰੋਫੈਸ਼ਨਲ ਐਂਡ ਯੂ ਆਰ ਲੁਕਿੰਗ ਟੂ ਕ੍ਰੀਏਟ ਸਮ ਟੈਕਸ ਐਫੀਸ਼ੀਐਂਸੀ ਔਰ ਅ ਗੁੱਡ ਟੈਕਸ ਐਫੀਸ਼ੀਐਂਸੀ ਫੋਰ ਯੂਰ ਰਿਟਾਇਰਮੈਂਟ ਔਰ ਮਨੀ ਸਪੈਂਡਿੰਗ ਔਰ ਅਦਰਵਾਈਜ਼ ਇਨਵੈਸਟਮੈਂਟ ਦੇ ਵਿੱਚ, ਟਾਕ ਟੂ ਮੀ, ਲੈਟ ਮੀ ਗਿਵ ਯੂ ਆਲ ਦ ਟਿਪਸ ਐਂਡ ਸੈਟ ਅਪ ਦੋਜ਼ ਮੈਕਾਨਿਜ਼ਮ ਫੋਰ ਯੂ ਕਿ ਕਿਵੇਂ ਤੁਸੀਂ ਟੈਕਸ ਬਚਾ ਸਕਦੇ ਹੋ ਤੇ ਆਪਣੀ ਗਰੋਥ ਵਧਾ ਸਕਦੇ ਹੋ ਔਰ ਨਾਲ ਦੀ ਨਾਲ ਸਟੇਟ ਦੀ ਪਲੈਨਿੰਗ ਵੀ ਕਰ ਸਕਦੇ ਹੋ। 416-833-8533
ਜਾਰੀ ਰਹੇਗੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਲੈਣੀ ਹੋ ਸੋਨਾਟਾ ਐਲੈਂਟਾ ਜਾਂ ਫਿਰ 300 ਸੈਂਟਾ ਪੇ, ਜਲਦੀ ਸੇ ਸ਼ਾਹ ਅਹਿਮਦ ਕੋ ਅਭੀ ਫੋਨ ਮਿਲਾ ਲੋ ਰੇ।
कारों के जादूगर शाह अहमद और डिक्सी 401 हुंडई पर हैं और शाहजी से बेहतर प्राइस और सर्विस आपको कहीं नहीं मिलेगी। कॉल करो 416-817-2720
क्योंकि शाहजी 401 हुंडई पे।
जैसे और कारोबार तथा सेवाएं दोबारा खुलती हैं, हम सबके लिए एक दूसरे की रक्षा करने की अपनी कोशिशों को जारी रखना जरूरी है। शारीरिक दूरी रखने पर अमल करना जारी रखें और 2 मीटर दूर रहें। जहां शारीरिक दूरी रखना चुनौती है और जहां आवश्यक हो चेहरे पर मास्क पहने, हाथों को अक्सर धोना जारी रखें। यदि आप चिंतित हैं कि आपको COVID-19 हुआ हो सकता है या आप वायरस के संपर्क में आ गए हो सकते हैं तो जांच करवाएं अंदर या बाहर। सुरक्षित रहें, जाने बचाएं। अधिक जानकारी के लिए ontario.ca/coronavirus पर जाएं। ओंटेरियो सरकार द्वारा भुगतान किया गया।
जी हाँ, वी टीम रियल्टर्स की जानिब से पेश है निहायत शानदार प्रोजेक्ट्स GTA हैमिल्टन, नाइग्रा, किचनर, वाटरलू, कैम्ब्रिज, बेरी, विसाका बीच और कलिंगवुड में इन्वेस्टमेंट की बेहतरीन अपॉर्चुनिटीज। चाहे आप फर्स्ट टाइम होम बायर हैं या इन्वेस्टर, प्री कंस्ट्रक्शन में इंटरेस्टेड हैं या रीसेल, हम ऑफर करते हैं रियल एस्टेट की तमाम सर्विसेज अंडर वन रूफ। एक्सपीरियंस्ड वी टीम रियल्टर्स लेड बाय मल्टीपल अवार्ड विनर कलर सोहेल अनवर प्रेजेंट्स प्रोजेक्ट स्टार्टिंग फ्रॉम लो 400s विद स्पेशल डिपॉजिट स्ट्रक्चर, लिमिटेड टाइम इंसेंटिव्स एंड फ्री rental services guaranteed. If you can close, we will buy and let's meet over a cup of tea. Abhi call karein 647-946-1911, 647-946-1911 ya phir visit karein www.weteamrealtors.com. Follow your dream with We Team.
What happened, Vikram? Pehle to tumhe itna chup-chup kabhi nahi dekha maine.
क्या बताऊं? बिजनेस हैज बीन ग्रेटली इंपैक्टेड बाय कोविड। एम्प्लॉय एक्सपेंसेस बढ़ रहे हैं, खर्चा बढ़ रहा है, लेकिन कमाई कम हो गई है। सारा दिन बस इसी टेंशन में रहता हूं।
अगर यही प्रॉब्लम है फिर तो समझो मैं सही वक्त पर तुम्हें आज मिली हूं। माय डैड हैड अ सिमिलर सिचुएशन। फिर CPA प्रभु गुलाटी की मदद से हमें कनाडा इमरजेंसी वेज सब्सिडी प्रोग्राम के बेनिफिट्स मिले, तब जाकर राहत मिली।
रियली? प्रभु गुलाटी जी का नंबर मुझे अभी दो।
अगर आप भी ऑफिस अकाउंटिंग, टैक्स, बिजनेस कंसल्टिंग, पेरोल असिस्टेंस एंड गवर्नमेंट ऑडिट्स के लिए रिलायबल, एफिशिएंट प्रोफेशनल सर्विसेज अवेल करना चाहते हैं तो आज ही करें कॉल CPA प्रभु गुलाटी जी को एट 647-244-5334, 647-244-5334 या फिर पर्सनली विजिट करें 15 फैंड अवे, यूनिट नंबर 203, ब्रैम्पटन। द नंबर टू कॉल प्रभु गुलाटी इज 647-244-5334।
Do you want to grow in real estate business? Then come and join Remax Gold Realty. It's that simple. With the latest technology and efficient staff, we offer our agents more leads and referrals than any other brokerage. After the great success of our two locations, Remax Gold is bringing their third state-of-the-art head office in Brampton. Spanned in over 20,000 square feet with a team of over 300 top-notch professional realtors. Call today to know more and grow more at 905-456-1010. That's 905-456-1010.
बसंत विकल्पी खाइए के स्वाद आ जावे सारी फैमिली दे नाल खाइए के स्वाद आ जावे शुद्ध खोए दी कुल्फी खाइए के स्वाद आ जावे बसंत विकल्पी खाइए के स्वाद आ जावे
प्योर कैनेडियन मिल्क 100% शुद्ध खोए दे स्वाद नाल भरपूर बसंत कुल्फी हर छोटे वड्डे मौके नु स्वादला बनाओ बसंत कुल्फी नाल फ्री होम डिलीवरी अक्रॉस GTA कॉल करो 416-900-6167
पैसे दी कोई समस्या है या कर्जे च फसे होयो तां घबराउण दी बिल्कुल लोड़ नहीं क्योंकि तुहाडे पैसे ते कर्जे दीआं सारीआं समस्यावां दा तसल्ली बख्श हल करनगे सर्टिफाइड क्रेडिट काउंसलर मोहम्मद सिद्दीक इन्हां कोल मुफ्त दे विच जिन्नी मर्जी वारी सलाह ले सकदे हो 80% तक तुहाडे कर्जे नूं घटा के तुहाडे क्रेडिट नूं इंप्रूव कर देणगे पेमेंट अप्रूवल लेटर मिलन तो बाद ही करोगे होर तां होर महीने च इक पेमेंट इन्हां नूं करो ते अपने सारे ही बिल्स दी फिकर भी इन्हां ते छड्ड दो कॉल करो मोहम्मद सिद्दीक होना नू 416-671-0577 ते कॉल मोहम्मद सिद्दीक फ्रॉम ऑल डेट सॉल्यूशंस एंड कंसल्टेंसी सर्विसेज एट 416-671-0577
ट्रकिंग वाले वीरो ध्यान नाल सुनो ट्रक जिद्दा दा भी चलाउने हो मैनुअल जा ऑटोमेटिक क्विक ट्रक ल्यूब चेते आही ना रखियो ट्रक दी बढ़िया सर्विस ले क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 जा quicktrucklube.com QTL बिकॉज़ वी केयर
Team Sabarwal presents Jack Condos, coming soon to Jarvis and Carlton Street in downtown Toronto. Only 200 meters from Ryerson University. 6 minutes bike ride to University of Toronto St. George Campus. 11 minutes walk to Dundas Square Gardens and the Toronto Eaton Centre. Price starting from 400. Occupancy summer 24. To get the platinum access, call Saurabh or PK Sabarwal at 647-864-8844. 647-864-8844. 44 or visit teamsabarwal.com.
Real estate ka koi sawal Team Sabarwal.
Mortgage ke upar aake fas jati hai baat. Tum hi kuch batlao re bhaiya, kisse kare mulaqat.
Har mortgage ki baat. हो कमल भाटिया के साथ
फॉर योर मॉर्गेज प्लानिंग विद पीस ऑफ माइंड कॉल कमल भाटिया 416-564-6267
हर मॉर्गेज की बात हो कमल भाटिया के साथ
खुशखबरी 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 सब्जी मंडी कैश एंड कैरी दा एक होर नवा स्टोर पहलियां तीन लोकेशनां दी सर्विस ते क्वालिटी नूं देख के लोकां दी भारी मांग नूं पूरा करदे होए हुण सब्जी मंडी कैश एंड कैरी ब्रिस्टल ते क्रेडिट व्यू मिसिसागा दे विच नवा स्टोर जिथे तुहानूं मिल गया वधिया क्वालिटी दीआं साफ सुथरीआं दालां चौल आटा ताजीआं सब्जीआं फल फ्रूट ते मीट एंड स्वीट नवीं लोकेशन सब्जी मंडी कैश एंड कैरी ब्रिस्टल ते क्रेडिट व्यू मिसिसागा दे विच होर वधेरे जानकारी वास्ते तुसीं साडी वैबसाइट sabjimandi.ca नूं विजिट करो
Why Media presents South Asian Pulse.
South Asian Pulse.
South Asian Pulse.
Call Yudhvir Jaswal 647-272-8182 or visit southasiandaily.com.
South Asian Pulse.
ਬਹੁਤ ਬਹੁਤ ਸਵਾਗਤ ਹੈਗਾ ਔਰ ਅਸੀਂ ਵਧਾਂਗੇ ਆਪਣੀ ਅਗਲੀ ਕਾਲ ਵੱਲ ਹਾਂਜੀ ਸੁਖੀ ਜੀ ਤੁਸੀਂ ਆਉਂਦੇ ਰਹੋ ਜੀ ਸੁਖੀ ਸਾਹਿਬ ਗੋ ਅਹੈਡ ਸੁਖੀ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਮੇਰੇ ਖਿਆਲ ਦੇ ਨਾਲ ਮੈਂ ਦੇਖਦਾ ਅਗਲੀ ਕਾਲ ਹਾਂਜੀ ਅਮਿਤ ਜੀ ਤੁਹਾਨੂੰ ਆਵਾਜ਼ ਆ ਰਹੀ ਹੈ
ਹਾਂਜੀ ਹਾਂਜੀ ਭਾਈ
ਹਾਂਜੀ ਗੋ ਅਹੈਡ ਸਰ ਹਾਂਜੀ ਹਾਂਜੀ ਬਰੀਫ ਰੱਖਣਾ ਜੀ ਗੋ
ਅਹੈਡ ਹਾਂਜੀ ਜੋਧਵੀਰ ਜੀ ਤੁਸੀਂ ਪਾਕਿਸਤਾਨ ਦੀ ਗੱਲ ਕੀਤੀ ਸੀ ਜਿਹੜੇ ਸ਼ਾਹ ਮਹਿਮੂਦ ਕੁਰੈਸ਼ੀ ਉਹ ਚਾਈਨਾ 'ਚ ਗਏ ਨੇ ਉਸ ਤੋਂ ਪਹਿਲਾਂ ਇਹਨਾਂ ਨੇ ਇੱਕ ਬਿਆਨ ਵੀ ਦਿੱਤਾ ਸੀ ਜਿਹੜਾ ਆਪਣੇ UAE ਦੀ ਜਿਹੜੀ ਉਹਦੇ ਨਾਲ ਇਜ਼ਰਾਈਲ ਦੇ ਨਾਲ ਤੇ ਜਿਹੜੇ ਬਾਜਵਾ ਨੇ ਇਹਨਾਂ ਦੇ ਆਰਮੀ ਚੀਫ ਦੇ ਜਿਹੜੇ ਆਈ ਐਸ ਆਈ ਦੇ ਜਿਹੜੇ ਹੈਡ ਨੇ ਉਹ ਵੀ ਇਸ ਵੇਲੇ ਉੱਧਰ ਘੁੰਮ ਰਹੇ ਨੇ ਯੂ ਏ ਈ ਦੇ ਵਿੱਚ. ਉਹਨਾਂ ਨੇ ਕੋਈ ਅਪੋਲੋਜੀ ਵੀ ਮੰਗੀ ਆ, ਜਿਹੜਾ ਇਹਨਾਂ ਨੇ ਸ਼ਾਮ ਇਹਨਾਂ ਨੇ ਕੁਰੈਸ਼ੀ ਹੁਣੀ ਜਿਹੜਾ ਦਿੱਤਾ ਸੀ ਬਿਆਨ ਦੇ ਦਿੱਤਾ ਕੋਈ ਵੀ ਇਹ ਜਿਹੜਾ ਗਲਤ ਕੀਤਾ ਸੀ ਨਹੀਂ ਜਾਂ ਯੂ ਏ ਈ ਨੇ ਜੋ ਵੀ, ਸੋ ਹੁਣ ਉਹਨਾਂ ਨੇ ਮਾਫ਼ੀ ਵੀ ਮੰਗੀ. ਉਸ ਤੋਂ ਪਹਿਲਾਂ ਉਹਨਾਂ ਨੇ ਤੇਲ ਵੀ ਕਹਿੰਦੇ ਸੀ ਅਸੀਂ ਨਹੀਂ ਦੇਣਾ ਇਹਨਾਂ ਨੂੰ ਜੇ ਪੈਸੇ ਨਾ ਦਿੱਤੇ, ਤੇ ਫਿਰ ਹੁਣ ਇਹਨਾਂ ਨੇ ਕੁਰੈਸ਼ੀ ਉਹਨਾਂ ਨੇ ਬਿਆਨ ਦਿੱਤਾ ਵੀ ਫਿਊਚਰ 'ਚ ਅਸੀਂ ਜਿਹੜੇ ਆਪਣੇ ਇਮਰਾਨ ਖਾਨ ਹੋਣੀ ਵੀ ਪਾਕਿਸਤਾਨ ਜਿਹੜਾ ਵਾ ਉਹ ਚਾਈਨਾ ਦੇ ਨਾਲ ਫਿਊਚਰ. ਇਹ ਕਿਸ ਤਰ੍ਹਾਂ ਦੀ ਕੰਟਰੀ ਜੀ, ਕਦੀ ਕਿਸੇ ਦੀ ਝੋਲੀ 'ਚ ਡਿੱਗ ਜਾਂਦੇ, ਕਦੀ ਹੁਣ ਚਾਈਨਾ ਦੀ ਝੋਲੀ 'ਚ ਡਿੱਗੀ ਜਾਂਦੇ, ਜੇ ਇਹੀ ਕੁਛ ਕਰਨਾ ਸੀ ਫਿਰ ਕੀ ਲੋੜ ਸੀਗੀ ਇੰਡੀਆ ਨਾਲੋਂ ਵੱਖ ਹੋਣ ਦੀ 47 ਦੇ ਵਿੱਚ. ਤੇ ਮੇਰਾ ਦੂਸਰਾ ਨਾਲ ਹੀ ਕੁਐਸਚਨ ਵੀ ਦੁਬਾਰਾ ਜੇ ਟਰੰਪ ਸਾਹਿਬ ਆਉਂਦੇ ਆ ਹੋਪਫੁਲੀ, ਕੀ ਇੰਡੀਆ ਨੂੰ ਜਿਹੜਾ ਇਹ ਇਸ ਤੋਂ ਪਹਿਲਾਂ ਇਹ ਜਿਹੜਾ ਕਸ਼ਮੀਰ ਜਿਹੜਾ ਆਜ਼ਾਦ ਕਸ਼ਮੀਰ ਜਿਹੜਾ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਉਹਨੂੰ ਇਹ ਚਾਈਨਾ ਨੂੰ ਵੇਚਦੇ ਨੇ, ਉਹ ਜਿਹੜੀ ਜਿਹੜਾ ਕਿ ਇਲੀਗਲ ਆ, ਕਿਉਂਕਿ ਹਾਲੇ ਵੀ ਉਹ ਜਿਹੜਾ ਵਾ ਇੰਡੀਆ ਦੇ ਅੰਡਰ ਇਹਨਾਂ ਨੇ ਉੱਥੇ ਧੱਕੀ ਨਾਲ ਕਬਜ਼ਾ ਕੀਤਾ ਹੋਇਆ. ਇੰਡੀਆ ਨੂੰ ਲੈ ਨਹੀਂ ਲੈਣਾ ਚਾਹੀਦਾ ਉੱਪਰ ਯੂ ਐਨ ਦੇ ਵਿੱਚ ਜਿਹੜਾ ਵਾ ਆਵਾਜ਼ ਉਠਾ ਕੇ, ਜਾਂ ਅਮੈਰੀਕਾ ਜਾਂ ਹੋਰ ਮੁਲਕਾਂ ਦੀ ਜਿਹੜੀ ਆ ਉਹ ਸਹਿਯੋਗ ਲੈ ਕੇ, ਜਿਹੜਾ ਕਿ ਇਹ ਹੁਣ ਪੂਰੀ ਤਿਆਰੀ ਜਾ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਵੇਚ ਕੇ ਪੈਸਾ ਇਕੱਠਾ ਕਰ ਲਈਏ. ਤੇ ਇਹ ਕਿਹੋ ਜਿਹੀਆਂ ਜੀ ਗੱਲਾਂ ਕਰ ਰਹੇ ਨੇ, ਤੁਸੀਂ ਇਹਦੇ ਬਾਰੇ ਦੱਸੋ ਵੀ ਇੰਡੀਆ ਨੂੰ ਐਕਸ਼ਨ ਕਰਕੇ ਉਹ ਆਪਣਾ ਪਹਿਲਾਂ ਕਰ ਨਹੀਂ ਲੈਣਾ ਚਾਹੀਦਾ ਆਪਣੇ ਕਾਬਜ਼ੇ 'ਚ, ਉਦੋਂ ਪਹਿਲਾਂ ਇਹ ਉਹ ਟੁਕੜਾ ਵੇਚ ਦੇਣ ਜ਼ਮੀਨ ਦਾ, ਜਿੱਦਾਂ ਇਹ ਟੁੱਕੜ ਬੋਚਾਂ ਵਾਲੇ ਕੰਮ ਕਰ ਰਹੇ ਆ ਜੀ ਇਸ ਵੇਲੇ.
ਦੇਖੋ ਇਹਦੇ ਤੇ 3-4 ਪੁਆਇੰਟ ਤੁਸੀਂ ਹਾਈਲਾਈਟ ਕੀਤੇ ਨੇ. ਪਹਿਲੀ ਚੀਜ਼ ਤੇ ਹੈਗੀ ਆ ਕਿ ਮੈਂ ਰਿਸਪੈਕਟਫੁਲੀ ਇਹਦੇ ਨਾਲ ਡਿਸਐਗਰੀ ਕਰਾਂਗਾ ਕਿ ਇੰਡੀਆ ਪਾਕਿਸਤਾਨ ਸਾਈਡ ਦਾ ਜਿਹੜਾ ਕਸ਼ਮੀਰ ਹੈ ਪਾਕਿਸਤਾਨ ਐਡਮਿਸਟ ਕਸ਼ਮੀਰ ਹੈ. ਮੈਨੂੰ ਪਤਾ ਹੈ ਕਿ ਇੰਡੀਆ ਵੱਲੋਂ ਤਕਰੀਬਨ 6-7 ਕੈਬਨਿਟ ਮੰਤਰੀਆਂ ਨੇ ਬਿਆਨ ਦਿੱਤੇ ਨੇ ਕਿ
ਉਹ ਸਾਰੀ ਨਹੀਂ ਵੇਚ ਦੇਣਾ. ਫਿਰ ਕੀ ਹੋਊਗਾ ਵੇਚ ਦੇਣਾ ਇਹਨਾਂ ਨੂੰ?
ਹਾਂਜੀ ਮੈਂ ਦੱਸ ਦਿੰਦਾ, ਹੁਣ ਤੁਸੀਂ ਜਵਾਬ ਸੁਣ ਲਓ, ਤੁਹਾਡਾ ਪੁਆਇੰਟ ਆ ਗਿਆ ਸਰ. ਤੇ ਉਹ ਦੇਖੋ ਹੁਣ ਹੁੰਦਾ ਪਤਾ ਕੀ ਹੈ, ਹੁਣ ਅਸੀਂ ਕਹਿੰਦੇ ਹਾਂ ਜੀ ਖਾਲਿਸਤਾਨ ਬਣਾਉਣਾ ਹੈ, ਖਾਲਿਸਤਾਨ ਦੀ ਰਾਜਧਾਨੀ ਸਿੱਖ ਰਾਜ ਦੀ ਰਾਜਧਾਨੀ ਕਿਤੇ ਸੀ? ਲਾਹੌਰ ਸੀਗੀ. ਹੁਣ ਕਈ ਬੰਦੇ ਮੰਗ ਕਰਨ ਲੱਗ ਪਏ ਜੀ ਅਸੀਂ ਲਾਹੌਰ ਤੇ ਕਬਜ਼ਾ ਕਰਨਾ ਹੈ, ਖਾਲਿਸਤਾਨ ਬਣਾਉਣਾ ਹੈ. ਠੀਕ ਹੈ, ਉਹ ਲਾਹੌਰ ਹੁਣ ਉੱਥੇ ਚਲਾ ਗਿਆ, ਹੁਣ ਖਤਮ ਹੋ ਗਈ ਉਹ ਗੱਲ, ਉਹ ਹੁਣ ਪਾਰਟੀਸ਼ਨ ਹੋ ਗਿਆ, ਉਹ ਪਾਕਿਸਤਾਨ ਦਾ ਹਿੱਸਾ ਹੋ ਗਿਆ. ਹੁਣ ਜਿਹੜਾ ਕਸ਼ਮੀਰ ਪਾਕਿਸਤਾਨ ਕੋਲ ਚਲਾ ਗਿਆ ਉਹ ਪਾਕਿਸਤਾਨ ਦਾ ਹਿੱਸਾ ਹੋ ਗਿਆ. ਉਹ ਚਾਈਨਾ ਨੂੰ, ਜਿੱਦਾਂ ਹੁਣ ਤੁਹਾਡਾ ਕੁਐਸਚਨ ਵੀ ਐਡਰੈਸ ਕਰ ਦੇਣਾ, ਹੁਣ ਚਾਈਨਾ ਨੂੰ ਵੇਚਣ ਨਾ ਵੇਚਣ, ਆਪਣੇ ਕੋਲ ਰੱਖਣ ਉੱਥੇ, ਡਿਵੈਲਪਮੈਂਟ ਕਰਨ ਨਾ ਕਰਨ, ਉੱਥੇ ਦੇ
ਲੋਕਾਂ ਨੂੰ ਕਿੱਦਾਂ ਹੋ ਗਿਆ ਸਰ, ਕਿੱਦਾਂ ਹੋ ਗਿਆ? ਧੱਕੇ ਦੇਖੋ ਜਾ, ਜਦੋਂ ਹਰੀ ਸਿੰਘ ਹੋਣੀ ਇਹ ਤੋਂ ਧੱਕੇ ਨਾਲ ਫੌਜਾਂ ਲੈ ਕੇ ਬੜੇ ਹੋਏ ਆ ਉਹ, ਤੁਸੀਂ ਇੱਦਾਂ ਜਿਹੜੇ ਖਾਲਿਸਤਾਨ ਨੂੰ ਟੋਟਲੀ, ਉਹ ਤਾਂ ਜਦੋਂ ਪਾਰਟੀ 'ਚ ਹੋਏ ਉਹ ਤਾਂ ਟੋਟਲੀ ਇੱਧਰ ਆਏ ਨੇ ਹਨਾ, ਉਹਨਾਂ ਨੇ ਤਾਰਾ ਸਿੰਘ ਹੋਣੀ ਜਾਂ ਇਹਨਾਂ ਨੇ ਧੱਕੇ ਨਾਲ ਕਬਜ਼ਾ ਕੀਤਾ, ਤੁਸੀਂ ਇੱਦਾਂ ਨਾ ਕਹੋ ਜੀ ਉਹਨਾਂ ਦਾ ਹੋ ਗਿਆ ਨਾ, ਇਹ ਤੁਹਾਡੀ ਗੱਲ ਤੁਸੀਂ ਕਰੈਕਟ ਕਰੋ. ਉਹ ਧੱਕੇ ਨਾਲ ਉੱਥੇ ਕਬਜ਼ਾ ਕੀਤਾ ਹੋਇਆ, ਹਾਲੇ ਵੀ ਉਹ ਸੀਟਾਂ ਖਾਲੀ ਰੱਖੀਆਂ ਜਾਂਦੀਆਂ ਇੰਡੀਆ ਵੱਲੋਂ. ਜੇ ਆਪਾਂ ਕੰਟਰੀ ਦੇ ਹਿਸਾਬ ਨਾਲ ਦੇਖੀਏ, ਜੇ ਜਿਹੜਾ ਉਹ ਪਾਰਟ ਹੈ ਇੰਡੀਆ ਦੇ ਕੋਲ ਹਾਲੇ ਵੀ ਲੀਗਲ ਪੇਪਰਾਂ ਦੇ ਤੌਰ ਦੇ ਉੱਤੇ.
ਨਹੀਂ ਦੇਖੋ, ਕਲੇਮ ਮੈਂ ਤੁਹਾਨੂੰ ਦੱਸ ਹੀ ਚੁੱਕਾ ਹੈਗਾ, ਅਗੇਨ ਇਹ ਮੇਰੀ ਰਾਏ ਹੈਗੀ ਹੈ, ਮੇਰੀ ਰਾਏ ਦੇ ਨਾਲ ਥੋੜੀ ਇੰਡੀਆ ਨੇ ਚੱਲਣਾ. ਇੰਡੀਆ ਦੇ ਵਿੱਚ ਹੋਮ ਮਿਨਿਸਟਰ ਅਮਿਤ ਸ਼ਾਹ ਨੂੰ ਜਦੋਂ ਪੁੱਛਿਆ ਗਿਆ ਕਿ ਪਾਕਿਸਤਾਨ ਵਾਲਾ ਕਸ਼ਮੀਰ ਤੁਸੀਂ ਕਦੋਂ ਲੈ ਕੇ ਆਉਣਾ ਵਾਪਸ, ਤੇ ਉਹਨਾਂ ਨੇ ਵੀ ਇਹੀ ਕਿਹਾ ਵੀ ਅਸੀਂ ਮੀਡੀਆ ਦੇ ਜ਼ਰੀਏ ਥੋੜੀ ਕੰਮ ਕਰਨਾ. ਉਹ ਕਹਿੰਦੇ ਮੀਡੀਆ ਜੋ ਮਰਜ਼ੀ ਪੁੱਛੀ ਜਾਵੇ, ਜੋ ਮਰਜ਼ੀ ਬੋਲੀ ਜਾਵੇ, ਅਸੀਂ ਆਪਣਾ ਕੰਮ. ਮੇਰੇ ਹਿਸਾਬ ਨਾਲ ਉਹ ਨੀਤੀ ਠੀਕ ਨਹੀਂ ਹੈ. ਹੁਣ ਮੇਰੀ ਵੀ ਤਾਂ ਰਾਏ ਹੈ ਨਾ, ਮੈਂ ਤੇ ਆਪਣਾ, ਤੁਸੀਂ ਮੇਰਾ ਓਪੀਨੀਅਨ ਪੁੱਛਿਆ.
ਹਾਂਜੀ ਹਾਂਜੀ, ਜਦ ਵੀ ਭਾਜੀ ਜ਼ਮੀਨ ਮੇਰੀ ਆ, ਕਿਸੇ ਨੇ ਕਬਜ਼ਾ ਕਰ ਲਿਆ ਉਹਦੇ ਤੇ, ਰਜਿਸਟਰੀ ਮੇਰੇ ਨਾਂ ਤੇ ਆ, ਤੇ ਤੁਸੀਂ ਜਿਹੜਾ ਬੰਦਾ ਕਬਜ਼ਾ ਕੀਤਾ ਉਹਨੇ 40 ਸਾਲ ਤੋਂ 70 ਸਾਲ ਤੋਂ ਕਰਕੇ ਬੈਠਾ, ਤੁਸੀਂ ਇਨਸਾਫ ਕਰੋ. ਤੁਸੀਂ ਕਹੋਗੇ ਜਿਹੜਾ ਕਬਜ਼ਾ ਹੋ ਗਿਆ ਉਹਦੀ ਹੋ ਗਈ ਜ਼ਮੀਨ, ਮੈਂ ਦਾਅਵੇਦਾਰ, ਮੇਰੀ ਜ਼ਮੀਨ ਸੀ ਯਾਰ, ਮੇਰੇ ਮੈਨੂੰ ਜਿਹੜੇ ਬੰਦੇ ਸੀ ਉਹ ਮੇਰੇ ਨਾਮੇ ਕਰਕੇ ਗਿਆ, ਹਰੀ ਸਿੰਘ ਮੇਰੇ ਨਾਮੇ ਲਿਖਾ ਗਿਆ, ਜਿਹੜਾ ਕੋਈ ਬੰਦਾ ਤੇ ਆਪਾਂ ਉਹਨੂੰ ਇੱਕ ਤੀਸਰਾ ਬੰਦਾ ਕਹਿ ਲਈਏ, ਤੇ ਜਿਹੜਾ ਦੂਸਰੇ ਬੰਦੇ ਨੇ ਆ ਕੇ ਕਬਜ਼ਾ ਕਰ ਲਿਆ, ਮੈਂ ਹੁਣ ਛੜਾ, ਮੇਰੇ ਤੋਂ ਛੁੱਟ ਨਹੀਂ ਰਹੀ ਜ਼ਮੀਨ. ਤੁਸੀਂ ਐਂਡ ਤੇ ਫੈਸਲਾ ਦੇ ਦਿਓ ਜਿੱਦਾਂ ਤੁਸੀਂ ਦੇ ਦਿੱਤਾ ਜੀ, ਜ਼ਮੀਨ ਹੁਣ ਪਾਕਿਸਤਾਨ ਦੀ ਹੋ ਗਈ ਉਹ, ਕਿਉਂਕਿ ਉਹਨੇ ਧੱਕੇ ਨਾਲ ਕਬਜ਼ਾ ਕੀਤਾ, ਤੁਹਾਡੀ ਇਹ ਆ ਜੀ. ਬਟ ਜੇ ਤੁਸੀਂ ਲੀਗਲ ਦੇਖੋ, ਪੇਪਰ ਮੇਰੇ ਕੋਲ, ਰਜਿਸਟਰੀ ਮੇਰੇ ਨਾਲ, ਸਾਰਾ ਕੁਛ ਮੇਰੇ ਨਾਲ, ਗੱਲ ਬਣਦੀ ਨਹੀਂ. ਇਹਨਾਂ ਨੇ ਫਿਰ ਉਹ ਬੰਦਾ ਗਾਂ ਵੇਚਦਾ ਹੈਗਾ, ਹੁਣ ਉਹੀ ਕਰ ਰਿਹਾ ਉਹ, ਪਾਕਿਸਤਾਨ ਚਾਈਨਾ ਨੂੰ ਵੇਚ ਦੇਣੀ ਉਹਨੇ ਮੇਰੇ ਤੋਂ ਮੇਰੀ ਜ਼ਮੀਨ.
ਦੇਖੋ ਮੈਂ ਤੇ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਮੇਰੇ ਕਹਿਣ ਦੇ ਮੁਤਾਬਿਕ ਤੇ ਇੰਡੀਆ ਨੇ ਚੱਲਣਾ ਨਹੀਂ ਹੈਗਾ. ਠੀਕ ਹੈ, ਇੰਡੀਆ ਦੇ 7 ਕੈਬਨਿਟ ਮਿਨਿਸਟਰ ਦੇ ਕਹਿ ਚੁੱਕੇ ਨੇ ਕਿ ਅਸੀਂ ਪਾਕਿਸਤਾਨ ਸਾਈਡ ਦਾ ਜਿਹੜਾ ਕਸ਼ਮੀਰ ਹੈ ਅਸੀਂ ਆਪਣੇ ਕਬਜ਼ੇ 'ਚ ਲੈਣਾ. ਇੰਡੀਆ ਦੇ ਹੋਮ ਮਿਨਿਸਟਰ ਵੀ ਕਹਿ ਚੁੱਕੇ ਨੇ, ਤੇ ਉਹ ਤੋਂ ਹੁਣ ਉਹ ਜਾਣਨ ਕਿ ਉਹ ਕਦੋਂ ਲੈਣਗੇ, ਨਹੀਂ ਲੈਣਗੇ, ਕੀ ਕਰਨਗੇ. ਔਰ ਪਾਕਿਸਤਾਨ ਵੀ ਐਡਮਿਟ ਕਰਦਾ ਹੈ ਕਿ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਨੇ ਇਹੀ ਤਾਂ ਬਿਆਨ ਦਿੱਤਾ ਹੈ ਕਿ ਇੰਡੀਆ ਇਜ਼ਰਾਈਲ ਦੀ ਤਰ੍ਹਾਂ ਐਕਸਪੈਂਸ਼ਨਿਸਟ ਪਾਲਿਸੀਜ਼ ਇਖਤਿਆਰ ਕਰ ਰਿਹਾ, ਜੋ ਮੇਰੇ ਮੁਤਾਬਿਕ ਠੀਕ ਨਹੀਂ ਹੈ. ਤੁਸੀਂ ਕਿਤੇ ਨਾ ਕਿਤੇ ਤਾਂ ਸਾਰੀ ਅਪਡੇਟ ਤੁਹਾਨੂੰ ਇਹਦੇ ਤੇ ਸ਼ੇਅਰ ਕਰਾਂਗਾ। ਪਹਿਲਾਂ ਵੀ ਮੈਂ ਸ਼ੇਅਰ ਕਰਦਾ ਰਿਹਾ, ਮੇਰਾ ਵਾਅਦਾ ਹੈ ਕਿ ਤੁਹਾਨੂੰ ਮੈਂ ਕੱਲ ਇਸ ਮੁੱਦੇ ਤੇ ਜ਼ਰੂਰ ਸ਼ੇਅਰ ਕਰਾਂਗਾ। ਬਾਕੀ ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਵੀ ਜੇ ਸਮੇਂ ਨੇ ਇਜਾਜ਼ਤ ਦਿੱਤੀ ਤਾਂ ਇਸ ਮੁੱਦੇ ਤੇ ਜ਼ਰੂਰ ਡਿਸਕਸ ਕਰਾਂਗੇ। ਸੁਖ ਪੌਰਾ ਜੀ ਸਾਡੇ ਨਾਲ ਨੇ, ਮੈਂ ਜਰਾ ਉਹਨਾਂ ਨਾਲ ਦੋ ਚਾਰ ਮਿੰਟ ਗੱਲ ਕਰਨਾ, ਔਰ ਫਿਰ ਸਾਡੇ ਅਗਲੇ ਦੋ ਸਪੋਂਸਰ ਐਕਚੁਅਲੀ ਲਾਈਨ ਅਪ ਨੇ, ਸੁਖ ਪੌਰਾ ਸਾਹਿਬ ਨੇ ਔਰ ਅਯਾਜ਼ ਪਾਂਜੀ ਸਾਹਿਬ ਨਾਲ, ਦੋਨਾਂ ਨਾਲ ਗੱਲ ਕਰਨੀ ਹੈ, ਫਿਰ ਤੁਹਾਡੀਆਂ ਕਾਲਸ ਆਉਂਦੀਆਂ ਜਾਰੀ ਰਹਿਣਗੀਆਂ। ਸੁਖ ਪੌਰਾ ਜੀ ਵੈਲਕਮ ਸਰ, ਹਾਊ ਆਰ ਯੂ?
ਜਦੋਂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਟਾਈਮ ਦੇਣ ਲਈ।
ਵੈਲਕਮ ਸਰ, ਕੀ ਰਿਪੋਰਟ ਹੈ ਰੀਅਲ ਸਟੇਟ ਦੀ, ਔਰ ਤੁਹਾਡੇ ਕੋਲ ਕੋਈ ਲਿਸਟਿੰਗਸ, ਕੋਈ ਪ੍ਰੋਜੈਕਟਸ ਨੇ ਉਹ ਵੀ ਤੁਸੀਂ ਸਾਂਝੇ ਕਰਨੇ ਸਰ?
ਰੀਅਲ ਸਟੇਟ ਦੀ ਮਾਰਕੀਟ ਜਿਹੜੀ ਹੈਗੀ ਉਹ ਕਾਫੀ ਫਾਸਟ ਚੱਲ ਰਹੀ ਹੈ ਜੀ, ਕਾਫੀ ਜਿਹੜੀਆਂ ਸੇਲਸ ਹੋ ਰਹੀਆਂ ਨੇ, ਜਿਹੜੀ ਦੋ ਤਿੰਨ ਮਹੀਨੇ ਪਹਿਲਾਂ ਜਿਹੜੀ ਸਾਰੀ ਸੇਲਸ ਕਾਫੀ ਡਿਕਲਾਈਨ ਹੋਈਆਂ ਸਨ ਤੇ ਉਹੀ ਜਿਹੜੀ ਹੈਗੀ ਆ ਹੁਣ ਰੀਬੂਸਟ ਹੋ ਗਈਆਂ ਜੀ ਸਾਰੀਆਂ ਸੇਲਸ। ਪ੍ਰੋਪਰਟੀਜ਼ ਆ ਰਹੀਆਂ, ਮਲਟੀਪਲ ਆਫਰਸ ਹੋ ਰਹੀਆਂ ਨੇ, ਮੋਰ ਦੈਨ ਆਸਕਿੰਗ ਪ੍ਰਾਈਸ ਤੇ ਜਿਹੜੀਆਂ ਪ੍ਰੋਪਰਟੀਜ਼ ਵਿਕ ਰਹੀਆਂ ਹਨ ਜੀ। ਜਿਹੜੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ ਨੇ ਬਿਲਡਰਸ ਦੇ, ਉਹ ਵੀ ਕਾਫੀ ਜਿਹੜੇ ਫਾਸਟ ਵਿਕ ਰਹੇ ਨੇ। ਸੋ ਮੈਂ ਕਹਿ ਸਕਦਾ ਕਿ ਓਵਰਆਲ ਜਿਹੜੀ ਮਾਰਕੀਟ ਹੈਗੀ ਆ ਕਾਫੀ ਇਸ ਟਾਈਮ ਤੇ ਸਟਰੋਂਗ ਚੱਲ ਰਹੀ ਹੈਗੀ ਆ। ਈਵਨ ਦੋ ਜਿਹੜੀ ਅਸੀਂ ਕੋਵਿਡ ਦਾ ਜਿਹੜਾ ਟਾਈਮ ਹੈਗਾ ਉਹਦੇ ਵਿੱਚ ਹੀ ਲੰਘ ਰਹੇ ਹੈਗੇ ਆ, ਪਰ ਫਿਰ ਵੀ ਜਿਹੜੀ ਰੀਅਲ ਸਟੇਟ ਮਾਰਕੀਟ ਹੈਗੀ ਆ ਕਾਫੀ ਇਸ ਟਾਈਮ ਤੇ ਸਟਰੋਂਗ ਚੱਲ ਰਹੀ ਹੈ। ਕਾਫੀ ਇਨਵੈਸਟਰਸ ਪ੍ਰੋਪਰਟੀ ਬਾਏ ਕਰ ਰਹੇ ਨੇ, ਫਸਟ ਟਾਈਮ ਬਾਇਰ ਜਾਂ ਜਿਹੜੇ ਅਪਗ੍ਰੇਡ ਕਰਨ ਵਾਲੇ, ਡਾਊਨਗ੍ਰੇਡ ਕਰਨ ਵਾਲੀਆਂ ਜਿਹੜੀਆਂ ਪ੍ਰੋਪਰਟੀਜ਼ ਨੇ ਉਹ ਕਾਫੀ ਫਾਸਟ ਹੈ। ਇਨਵੈਂਟਰੀ ਜਿਹੜੀ ਓਵਰਆਲ ਜਿਹੜੀ ਹੈਗੀ ਆ ਥੋੜ੍ਹੀ ਸ਼ਾਰਟੇਜ ਉਹਦੀ ਮਹਿਸੂਸ ਹੋ ਰਹੀ ਹੈ ਜੀ, ਨੋਟ ਇਨ ਆਲ ਪੋਕਿਟਸ, ਕਈ ਪੋਕਿਟਸ ਹੈਗੀਆਂ ਨੇ ਜਿਹੜੀਆਂ ਜੀ ਟੀ ਏਰੀਆਜ ਦੀਆਂ, ਕੁਛ ਸਿਟੀਜ਼ ਜਾਂ ਨੇਬਰਹੁੱਡਸ ਜਿੱਥੇ ਲਿਸਟਿੰਗਸ ਜਿਹੜੀਆਂ ਹੈਗੀਆਂ ਜੀ, ਪਰ ਬਹੁਤ ਸਾਰੀਆਂ ਐਸੇ ਏਰੀਆਜ ਹੈਗੇ ਆ ਜਿੱਥੇ ਕਿ ਜਿਹੜੀ ਲਿਸਟਿੰਗ ਆ ਉਹਦੀ ਕਾਫੀ ਸ਼ਾਰਟੇਜ ਹੈਗੀ ਆ। ਸੋ ਸਪਲਾਈ ਡਿਮਾਂਡ ਵਾਲਾ ਜਿਹੜਾ ਹੈਗਾ ਇਸ਼ੂ ਹੈਗਾ ਜੀ, ਲਿਸਟਿੰਗ ਘੱਟ ਹੈਗੀਆਂ, ਡਿਮਾਂਡ ਜ਼ਿਆਦਾ ਹੈਗੀ ਉਹਨਾਂ ਏਰੀਆਜ ਵਿੱਚ, ਇਸ ਕਰਕੇ ਮਲਟੀਪਲ ਆਫਰਸ ਹੋ ਰਹੀਆਂ ਨੇ ਤੇ ਮੋਰ ਦੈਨ ਆਸਕਿੰਗ ਪ੍ਰੋਪਰਟੀ ਜਿਹੜੀਆਂ ਹੈਗੀਆਂ ਉਹ ਵਿਕ ਰਹੀਆਂ ਨੇ। ਨੋਟ ਆਲ, ਅਗੇਨ ਲਾਰਜ ਪਰਸੈਂਟੇਜ ਜਿਹੜੀਆਂ ਹੈਗੀਆਂ ਉਹ ਮਲਟੀਪਲ ਆਫਰਸ ਦੇ ਨਾਲ ਵਿਕ ਰਹੀਆਂ ਓਵਰਆਲ ਜੀ ਇਸ ਟਾਈਮ ਦੇ ਉੱਤੇ।
ਕੋਈ ਪ੍ਰੋਜੈਕਟ ਜਾਂ ਕੋਈ ਲਿਸਟਿੰਗ ਤੁਸੀਂ ਸ਼ੇਅਰ ਕਰਨਾ ਚਾਹੋ ਵੀ ਜ਼ਰੂਰ ਕਰੋ, ਔਰ ਫੋਨ ਨੰਬਰ
ਜੀ। ਪ੍ਰੋਜੈਕਟਸ ਜੁਦਵੀ ਜੀ, ਕਾਫੀ ਸਾਰੇ ਨਵੇਂ ਪ੍ਰੋਜੈਕਟਸ ਦੇ ਉੱਤੇ ਅਸੀਂ ਇਸ ਟਾਈਮ ਦੇ ਉੱਤੇ ਕੰਮ ਕਰ ਰਹੇ ਹੈਗੇ ਹਾਂ। ਰੀਸੈਂਟਲੀ M2 ਟਾਊਨਸ ਜਿਹੜੇ ਕਿ ਵੌਨ VMC ਜਿਹੜੀ ਆਪਣੀ ਵੌਨ ਮੈਟਰੋਪੋਲੀਟਨ ਸੈਂਟਰ ਆ, ਉੱਥੇ ਅਸੀਂ ਰੀਸੈਂਟ ਸੈੱਲ ਕੀਤੇ ਹੈਗੇ ਆ। ਨਾਲ ਦੀ ਨਾਲ ਜਿਹੜੀ ਹੈਗੇ ਆ ਉਸੇ ਏਰੀਆ ਦੇ ਵਿੱਚ ਫੈਸਟੀਵਲ ਟਾਵਰ ਨਾਂ ਦਾ ਇੱਕ ਜਿਹੜਾ ਹੈਗਾ ਬਿਲਕੁਲ ਟੌਪ ਦਾ ਜਿਹੜਾ ਪ੍ਰੋਜੈਕਟ ਹੈਗਾ ਉਹ ਆਉਣ ਵਾਲੇ ਦਿਨਾਂ ਵਿੱਚ ਅਸੀਂ ਲਾਂਚ ਕਰਾਂਗੇ ਜੀ। ਸੋ ਉਹਦੀ ਕਿਸੇ ਨੇ ਵੀ ਰਜਿਸਟ੍ਰੇਸ਼ਨ ਕਰਨੀ ਹੋਵੇ ਇਸ ਟਾਈਮ ਤੇ ਆਪਣਾ ਨਾਮ ਜਿਹੜਾ ਹੈਗਾ ਤੁਸੀਂ ਮੇਰੇ ਨਾਲ ਰਜਿਸਟਰ ਕਰ ਸਕਦੇ ਹੋ, ਤਾਂ ਕਿ ਤੁਹਾਨੂੰ ਪ੍ਰਾਇਓਰਟੀ ਬੇਸ ਦੇ ਉੱਤੇ ਉਸ ਬਿਲਡਿੰਗ ਦੇ ਵਿੱਚ ਜਿਹੜੀ ਯੂਨਿਟ ਵਾ ਉਹ ਲੈ ਕੇ ਦੇ ਸਕੀਏ। ਨਾਲ ਦੀ ਨਾਲ ਜਿਹੜੇ ਹੋਰ ਕਾਫੀ ਪ੍ਰੋਜੈਕਟਸ ਨੇ ਉਹਨਾਂ ਵਿੱਚ ਮੈਂ ਇਸ ਟਾਈਮ ਦੇ ਉੱਤੇ ਜਿਹੜੇ ਹਾਈਲਾਈਟ ਕੌਂਡੋਜ਼ ਨੇ ਉਹ ਸੇਲ ਕਰ ਰਿਹਾ ਜੀ, ਜਿਹਨਾਂ ਵਿੱਚ ਆਰਟ ਫਾਰਮ ਇੱਕ ਕੌਂਡੋ ਪ੍ਰੋਜੈਕਟ ਹੈਗਾ ਮਿਸੀਸਾਗਰ ਵਿੱਚ, ਉਹਦੇ ਵਿੱਚ ਕਿਸੇ ਨੇ ਬੁਕਿੰਗ ਕਰਨੀ ਹੋਵੇ ਤਾਂ ਕਾਲ ਕਰ ਸਕਦੇ ਹੋ। ਓਕਵੈਲ ਦੇ ਵਿੱਚ ਜਿਹੜੇ ਹੈਗੇ ਆ ਕਿਸੇ ਨੇ ਕੌਂਡੋਜ਼ ਦੀ ਬੁਕਿੰਗ ਕਰਨੀ ਹੋਵੇ ਉਹਦੇ ਲਈ ਕਾਲ ਕੀਤੀ ਜਾ ਸਕਦੀ ਆ, ਜਾਂ ਫਿਰ ਆਪਣੇ ਕੋਲ ਥੋੜੇ ਜਿਹੇ ਫ੍ਰੀ ਹੋਲ ਟਾਊਨ ਹਾਊਸਿਸ ਜਿਹੜੇ ਹੈਗੇ ਆ, 4-5 ਜਿਹੜੇ ਟਾਊਨ ਹਾਊਸਿਸ ਹੈਗੇ ਆ ਉਹ ਬਰੈਂਪਟਨ ਦੇ ਵਿੱਚ ਅਵੇਲੇਬਲ ਹੈਗੇ ਆ, ਫ੍ਰੀ ਹੋਲ ਟਾਊਨ ਹਾਊਸਿਸ ਨੇ, ਦੇਰ ਇਜ਼ ਨੋ ਮੇਨਟੇਨੈਂਸ ਫੀਸ ਇਹਨਾਂ ਦੀ ਜਿਹੜੀ ਹੈਗੀ ਆ, ਤੁਹਾਨੂੰ ਕਲੋਜ਼ਿੰਗ ਆ ਤਕਰੀਬਨ 6 ਮੰਥ ਦੀ ਮਿਲ ਸਕਦੀ ਆ, ਮੀਨਸ ਕਿ ਅਰਲੀ ਨੈਕਸਟ ਈਅਰ ਤੁਹਾਨੂੰ ਇਹਨਾਂ ਟਾਊਨ ਹਾਊਸਿਸ ਦੀ ਕਲੋਜ਼ਿੰਗ ਮਿਲ ਸਕਦੀ ਹੈਗੀ ਆ। ਐਂਡ ਯੂਜ਼ਰ ਦੇ ਤੌਰ ਤੇ ਜਾਂ ਫਿਰ ਐਜ਼ ਇਨਵੈਸਟਮੈਂਟ ਲਈ ਟਾਊਨ ਹਾਊਸਿਸ ਦੀ ਤੁਸੀਂ ਜਿਹੜੀ ਖਰੀਦ ਕਰਨੀ ਹੋਵੇ ਕਾਲ ਕਰ ਸਕਦੇ ਹੋ। ਕਾਫੀ ਅੱਛੇ ਨੇ ਇਹ ਟਾਊਨ ਹਾਊਸਿਸ ਜਿਹੜੇ ਹੈਗੇ, 4 ਬੈਡਰੂਮ ਦੇ ਟਾਊਨ ਹਾਊਸਿਸ ਹੈਗੇ, ਫ੍ਰੀ ਹੋਲਡ, ਨੋ ਮੇਨਟੇਨੈਂਸ ਫੀਸ, ਤੇ 6 ਮੰਥ ਦੀ ਤੁਹਾਨੂੰ ਕਲੋਜ਼ਿੰਗ ਜਿਹੜੀ ਆ ਉਹ ਲੈ ਕੇ ਮੈਂ ਦੇ ਸਕਦਾ। ਬਰੈਂਪਟਨ ਦੇ ਵਿੱਚ ਇਹਨਾਂ ਦੀ ਜਿਹੜੀ ਹੈਗੀ ਆ ਅਵੇਲੇਬਿਲਟੀ ਹੈਗੀ ਜੀ। ਸੋ ਕਿਸੇ ਨੇ ਵੀ ਕਾਲ ਕਰਨੀ ਹੋਵੇ, ਨੰਬਰ ਹੈ ਜੀ ਮੇਰਾ 416-543-2005, 416-543-2005, ਜਾਂ ਫਿਰ sukhpora.com ਵਿਜ਼ਿਟ ਕਰਕੇ ਤੁਸੀਂ ਸਾਰੀਆਂ ਲਿਸਟਿੰਗ ਦੇਖ ਸਕਦੇ ਹੋ। 416-543-2005 ਦੇ ਉੱਤੇ ਕਾਲ ਕਰ ਸਕਦੇ ਹੋ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ।
ਥੈਂਕ ਯੂ ਵੈਰੀ ਮਚ ਸਰ, ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਦੇ ਸੁਣਦੇ ਸੁਖ ਪੌਰਾ ਜੀ ਨਾਲ ਅਸੀਂ ਗੱਲਬਾਤ ਕਰ ਰਹੇ ਸੀ, ਔਰ ਹੁਣ ਸਾਡੇ ਨਾਲ ਹੈਗੇ ਨੇ ਜੀ ਅਯਾਜ਼ ਪਾਂਜੀ ਸਾਹਿਬ। ਅਯਾਜ਼ ਸਾਹਿਬ ਵੈਲਕਮ, ਬਹੁਤ ਬਹੁਤ ਸਵਾਗਤ ਹੈ ਸਰ ਆਪਕਾ। ਹਾਂਜੀ ਅਯਾਜ਼ ਸਾਹਿਬ, ਆਪਕੋ ਮੇਰੀ ਆਵਾਜ਼ ਆ ਰਹੀ ਹੈ? ਤੁਹਾਡੀ ਜ਼ਰੂਰਤ ਹੈਗੀ ਹੈ, ਤੁਸੀਂ ਅਯਾਜ਼ ਸਾਹਿਬ ਨੂੰ ਜ਼ਰੂਰ ਯਾਦ ਰੱਖਣਾ। ਅਯਾਜ਼ ਸਾਹਿਬ, ਬਿਫੋਰ ਵੀ ਸਟਾਰਟ ਡਿਸਕਸਿੰਗ, ਅਗਰ ਆਪ ਪਹਿਲੇ ਹੀ ਆਪਣਾ ਫੋਨ ਨੰਬਰ ਜ਼ਰੂਰ ਅਨਾਊਂਸ ਕਰ ਦੇ ਔਰ ਆਪਣੀ ਸਰਵਿਸਿਜ਼ ਸੇ ਆਪ ਸ਼ੁਰੂਆਤ ਕਰੇ, ਫਿਰ ਹਮ ਕੁਝ ਪੁਆਇੰਟਸ ਵੀ ਡਿਸਕਸ ਕਰੇਂਗੇ ਆਪਕੇ ਸਾਥ।
ਥੈਂਕ ਯੂ ਯੁਧਵੀਰ ਜੀ, ਥੈਂਕ ਯੂ ਫੋਰ ਹੈਵਿੰਗ ਮੀ ਔਨ। ਯੁਧਵੀਰ ਜੀ, ਮੇਰਾ ਨੰਬਰ ਹੈ 416-616-3646, 416-616-3646 ਯੁਧਵੀਰ ਜੀ। ਸਭ ਮੋਰਗੇਜ, ਰੈਜੀਡੈਂਸ਼ੀਅਲ ਮੋਰਗੇਜ ਰਿਲੇਟਡ ਸਰਵਿਸਿਜ਼, 31 ਈਅਰਸ ਸੇ ਐਕਸਪੀਰੀਅੰਸ ਹੈ ਇੰਡਸਟਰੀ ਕੇ ਅੰਦਰ, ਔਰ ਬੈਂਕਸ ਮੇਂ ਕਾਮ ਕਰ ਚੁੱਕਾ ਹੂੰ ਮੈਂ, ਕੈਨੇਡਾ ਟਰੱਸਟ ਮੇਂ ਪਹਿਲੇ, ਦੈਨ TD ਬੈਂਕ, ਐਂਡ ਨਾਓ ਇੰਡੀਪੈਂਡੈਂਟ ਮੋਰਗੇਜ ਏਜੰਟ। एनी कोई भी बात हो, वेदर इट इज टू डू विद रीफाइनेंसिंग, परचेजेस की बात आती है, इन्वेस्टमेंट प्रॉपर्टी मोर्गेजेस की बात आती है, सेल्फ एम्प्लॉयड जो आप हैं और इनकम नहीं है टैक्स रिटर्न के अंदर, यू आर लुकिंग टू अरेंज मोर्गेजेस, बेस्ट वे से कैसे हो सकता है, और बिल्कुल फ्री ऑफ चार्ज युद्धवीर जी, वी गिव द राइट एडवाइस एंड डू इट द राइट वे फॉर आवर क्लाइंट्स.
ठीक है जी, फोन नंबर एक बार फिर से जी. हाँ जी, यहां फोन नंबर दे दीजिए.
हाँ श्योर, 416-616-3646.
ਅੱਜ ਕਾਫੀ ਸਾਰੇ ਪੁਆਇੰਟਸ ਜਿਹੜੇ ਨੇ ਅਸੀਂ ਡਿਸਕਸ ਕਰਾਂਗੇ. ਮੈਂ ਇਸ ਸਾਹਿਬ ਦੇ ਨਾਲ ਜਿਹੜੀ ਹੈ ਉਹ ਗੱਲਬਾਤ ਕਰਾਂਗਾ, ਬਟ ਡੈਫੀਨੇਟਲੀ ਮੈਂ ਫਿਰ ਦੱਸਾਂਗਾ ਕਿ ਜਿਹੜਾ ਇਹਦਾ ਮੇਨ ਬਿਜ਼ਨਸ ਹੈ ਉਹ ਮੋਰਗੇਜ ਦਾ ਹੈਗਾ. ਤੁਸੀਂ ਅਗਲੇ 3 ਮਹੀਨੇ ਜਾਂ ਜਿੰਨੇ ਵੀ 3-4 ਮਹੀਨੇ ਬਚੇ ਨੇ ਇਸ ਸਾਲ 2020 ਦੇ ਵਿੱਚ ਘਰ ਆਪਣੇ ਰੈਜੀਡੈਂਸ ਵਾਸਤੇ ਲੈਣਾ ਜਾਂ ਇਨਵੈਸਟਮੈਂਟ ਵਾਸਤੇ ਲੈਣਾ ਜਾਂ ਅਗਲੇ ਸਾਲ 2021 ਦੇ ਵਿੱਚ, ਹੁਣੇ ਹੀ ਗੱਲ ਕਰ ਲਓ ਤਾਂ ਕਿ ਤੁਸੀਂ ਮੋਰਗੇਜ ਅਰੇਂਜ ਕਰ ਲਓ ਔਰ ਪਹਿਲਾਂ ਹੀ ਸਾਰਾ ਕੁਛ ਤੁਸੀਂ ਅਰੇਂਜ ਕਰ ਲਓ ਔਰ ਫਿਰ ਯਾਦ ਸਾਹਿਬ ਤੁਹਾਨੂੰ ਟਾਈਮ ਦੇ ਉੱਤੇ ਸਾਰਾ ਮੋਰਗੇਜ ਟਾਈਮ ਸਿਰ ਕਰਕੇ ਦੇ ਦੇਣਗੇ. ਸੋ ਇਹ ਸਭ ਦਾ ਮੇਨ ਬਿਜ਼ਨਸ ਮੋਰਗੇਜ ਦਾ, ਲੇਕਿਨ ਕਈ ਹੋਰ ਇੰਪੋਰਟੈਂਟ ਇਸ਼ੂਜ਼ ਬਿਕੋਜ਼ ਫਾਈਨੈਂਸ ਇਕਨੋਮੀ ਇਹਨਾਂ ਨੂੰ ਬੜੀ ਸਮਝ ਹੈ. ਸੋ ਉਹਨਾਂ ਦੇ ਉਹਦੇ ਬਾਰੇ ਵੀ ਅਸੀਂ ਗੱਲਬਾਤ ਇਹਨਾਂ ਦੇ ਨਾਲ ਕਰਨ ਜਾ ਰਹੇ ਹੈਗੇ ਹਾਂ. ਸਾਡੇ ਇਹ ਸਭ ਅੱਜ ਆਪਕੇ ਸਾਥ ਕਾਫੀ ਪੁਆਇੰਟਸ ਡਿਸਕਸ ਕਰਾਂਗੇ. ਫਾਈਨੈਂਸ ਮਿਨਿਸਟਰ ਨਏ ਆਏ ਹੈ, ਆਪਕਾ ਸਾਰਾ ਕੰਮ ਹੀ ਫਾਈਨੈਂਸ ਹੈ, ਉਸ ਪੇ ਆਪਕਾ ਵਿਊ ਪੁਆਇੰਟ ਲੇਂਗੇ. ਯੂਐਸ ਮੇ ਓਬਾਮਾ ਸਾਹਿਬ ਨੇ ਟਰੰਪ ਸਾਹਿਬ ਕੋ ਕ੍ਰਿਟੀਸਾਈਜ਼ ਕਰ ਦਿਆ ਨਾਮ ਲੈ ਕੇ, ਦਿਸ ਇਜ਼ ਅਨਪ੍ਰੈਸੀਡੈਂਟਿਡ, ਦਿਸ ਆਈ ਹੈਵਨਟ ਵਿਟਨੈਸ ਦਿਸ ਬਿਫੋਰ, ਐਟਲੀਸਟ ਦਿਸ ਹੋ ਸਕਦਾ ਹੈ ਮੈਂ ਗਲਤ ਵੀ ਹੋਊਂ, ਲੇਕਿਨ ਮੈਨੇ ਨਹੀਂ ਦੇਖਾ ਐਸਾ ਹੁਆ ਕਿ ਫਾਰਮਰ ਪ੍ਰੈਜੀਡੈਂਟ ਪ੍ਰੈਜੀਡੈਂਟ ਕਾ ਨਾਮ ਲੈ ਕੇ ਐਸਾ ਕਰਦੇ. ਉਸਕੇ ਬਾਅਦ ਉਸਕੇ ਇਲਾਵਾ ਹਮ ਬਾਤਚੀਤ ਕਰਨਾ ਚਾਹੇਂਗੇ. ਆਪਨੇ ਮੁਝੇ ਇੱਕ ਫੀਡਬੈਕ ਦੀ ਥੀ, ਐਕਚੁਲੀ ਇੱਕ ਨਹੀਂ ਦੋ ਫੀਡਬੈਕ ਦੀ ਥੀ ਆਪਨੇ ਮੁਝੇ ਪਿਛਲੇ ਇੰਟਰਵਿਊ ਮੇਂ, ਐਂਡ ਦੈਨ ਆਈ ਹੈਡ ਐਨ ਇੰਟਰਵਿਊ ਵਿਦ ਮਿਨਿਸਟਰ ਇੰਚਾਰਜ ਆਫ ਯੂ ਨੋ ਦ ਅਫੇਅਰਸ ਮਿਸਟਰ ਅਹਿਮਦ ਹੁਸੈਨ ਸਾਹਿਬ ਕੇ ਸਾਥ ਇੰਟਰਵਿਊ ਥਾ, ਔਰ ਮੈਨੇ ਆਪਕੇ ਜੋ ਦੋਨੋਂ ਪੁਆਇੰਟਸ ਥੇ ਵੋ ਉਨਕੇ ਸਾਥ ਮਿਨਿਸਟਰ ਸਾਹਿਬ ਕੇ ਸਾਥ ਡਿਸਕਸ ਕੀਏ. ਹੀ ਐਗਰੀਡ ਐਂਡ ਹੀ ਸੈਡ ਆਈ ਐਮ ਗੋਇੰਗ ਟੂ ਟੇਕ ਦ ਫੀਡਬੈਕ and then I'm going to get back to you on both this issue. CMHC ke aapne do point highlight kiye the ki 20% kyon bola unhone aur dusra wo premium kyon nahi kam kar rahe hain aur ab wo mortgage aisa kar rahe hain, to he agreed on both this points and he said I'm going to take the feedback. Usme bhi aapke baat cheet karenge and of course time permitting agar UAE aur Israel mein jo deal hui hai iski kya financial implications, hum political chodenge, political cheez ko ek taraf chode, ha thode bahut political karenge, but mainly financial implication kya hai, fayda nuksan kya ho raha hai. तो ये कुछ चार पॉइंट्स हैं. ऑफ कोर्स मेन मुद्दा जो हमारा मॉर्गेज कराएगा और सीएमएचसी की बात भी आज मैं आपसे करूंगा. आई विल स्टार्ट विद दैट सीएमएचसी थिंग, फिर बाकी मुद्दों पर भी हम जाएंगे. ऐसी दस दीजिए कि मॉर्गेज के बारे कोई भी जानकारी तुसी या साहब ना संपर्क कर सकते हो. सर सबसे पहले मैंने अहमद हुसैन साहब से जो आपने पॉइंट्स कहे थे उनसे बिल्कुल बात हुई कि वाई 20% उन्होंने अनाउंस कर दिया, ऐसा तो हुआ भी कुछ नहीं है, तो ऐसा क्यों उन्होंने अनाउंस किया. दूसरा मैंने कहा जी हमें फीडबैक मिली है कि उनका प्रीमियम बड़ा ज्यादा वो ले रहे हैं अपना, और अब वो कह रहे हैं कि ओवर लिवरेज्ड है मार्केट. तो उन्होंने कहा जी ये दोनों पॉइंट्स ठीक हैं आपके और मैं ये फीडबैक आपकी मिल गई है, तो वो सीएमएचसी के जो सीईओ हैं वो कह रहे हैं कि उनसे वो बात करेंगे. हमारे मिनिस्टर इंचार्ज फॉर सीएमएचसी अहमद हुसैन साहब ने कहा. आप कुछ फर्दर कमेंट करना चाहेंगे इसके ऊपर?
थैंक यू जी, थैंक यू फॉर जो आपने बात की है इनके साथ. और अभी जैसे आपने बताया मिनिस्टर क्रिस्टिया फ्रीलैंड अभी आ गई है फाइनेंस के अंदर, सो ऑफकोर्स वो वहां भी थोड़ी लॉबिंग चल शुरू हो गई है टू सी कि ये स्ट्रेस टेस्ट जो चेंजेस होने वाले थे अप्रैल के अंदर वो अभी वापस कब आने वाले हैं, क्योंकि जैसे आपको पता है कि जो स्ट्रेस टेस्ट है मॉर्गेज की अभी इसका रेट है 4.79 और जो इंश्योर्ड मॉर्गेजेस है उसका रेट है 2 से कम, सो ऑलमोस्ट 3 basis points ज्यादा हो गए हैं टू डू द स्ट्रेस टेस्टिंग, सो दैट इज अ बिट एक्सेसिव. और जो ये सीएमएचसी की बात है युद्धवीर जी, डेफिनेटली यू नो जो इन लोगों ने ये डेट सर्विस रेशियोज को टाइट कर दिए हैं बहुत, और इससे क्या होता है कि दे आर लूजिंग बिजनेस, क्योंकि लेंडर्स अभी दूसरे इंश्योरर्स के पास जा रहे हैं एंड देन सीएमएचसी इज कंप्लेनिंग कि इन लोगों के पास बिजनेस नहीं है. सो ये जो चीजें आई थिंक दे होपफुली द न्यू मिनिस्टर यू नो ऑल्दो सीएमएचसी इज डायरेक्टली अंडर मिनिस्टर हुसैन, मिनिस्टर ऑफ फाइनेंस भी अभी जो नई आई है, होपफुली दे विल लुक एट दिस स्ट्रेस टेस्ट नंबर्स एंड सी इसमें क्या हो सकता है कि हाउ यू नो द मॉर्गेज मार्केट के, क्योंकि देखो युद्धी जी बहुत सारे रूल्स तो आ गए हैं मॉर्गेज इंडस्ट्री के अंदर जो यू नो बैंक्स आर फॉलोइंग, बहुत यू नो थिंग्स आर गेटिंग टाइटर बाय द डे, लेट मी टेल यू दैट. ऑफकोर्स मॉर्गेजेस हो रहे हैं, दे आर टेकिंग अ लॉट मच मोर टाइम अभी अप्रूव्स करने में भी, और ड्यू डिलिजेंस भी इनकी बहुत डिटेल हो गई है. सो ऑफकोर्स यू नो द बैंक्स आर ऑलरेडी टाइट एंड देन ऑन टॉप ऑफ दैट सीएमएससी हैज टाइटन देयर डेट सर्विस रिक्वायरमेंट्स. तो कंज्यूमर्स के लिए थोड़ा डिफिकल्ट हो जाता है। इसीलिए इस वक्त के अंदर युद्धी जी, आई वुड से आपके सब जो लिसनर्स हैं कि जब आप हमारे साथ डील करते हैं और कोई भी मॉर्गेज ब्रोकर्स के साथ डील करते हैं, थोड़ा खुद का आप ड्यू डिलिजेंस करो कि हाउ लॉन्ग इज द पर्सन बीन इन द इंडस्ट्री, इसका एक्सपीरियंस क्या है, कौन सी रेगुलर बैंक्स के साथ डीलिंग चल रही है। तो इसमें क्या होता है कि बिकॉज ऑफ दैट हमारे जो लिसनर्स है, हमारे कंज्यूमर्स है, बोरोवर्स जो है, दे गेट द राइट एडवाइस फ्रॉम एक्सपीरियंस पीपल। इस इंडस्ट्री के अंदर आजकल एक्सपीरियंस होना बहुत जरूरी है, क्योंकि इफ यू हैव टू रियली नेविगेट थ्रू डिफिकल्ट थिंग्स टू गेट अ मॉर्गेज नाउ, कभी कभी 8-10-12 दिन लग जाते हैं आजकल कमिटमेंट आने में, इट्स वेरी टफ, बहुत क्वेश्चंस आते हैं, एंड सो यू नीड एन एक्सपीरियंस हैंड टू गाइड यू थ्रू दिस। तो आप थोड़ा बैकग्राउंड चेक कीजिए, लेंथ ऑफ सर्विस चेक कीजिए, रिलेशनशिप विद द बैंक्स को चेक कीजिए विद द ब्रोकर, तो आपको सही एडवाइस मिले। आई थिंक दैट्स वेरी इंपॉर्टेंट।
ठीक है, और दूसरा मैं आपसे पूछना चाह रहा था कि ये जो डील हुई है, ये दुनिया में ऐसा कोई अखबार नहीं है, ऐसा कोई मीडिया नहीं है, कोई पॉलिटिशियन नहीं है, एवरीबॉडी इज डिस्कसिंग दिस डील, यूएई और इजराइल की डील है, आपके क्या कमेंट्स हैं इसके ऊपर?
हाँ देखो, इकोनॉमिकली युद्धवीर जी, पीपल देखो जो मिडिल ईस्ट में जो लोग हैं, इकोनॉमिकली दे आर वेरी क्या इसको कहते हैं, नॉट एडवांटेज्ड एट ऑल, जो है लोग वहां रहते हैं इकोनॉमिकली। देखो जो ट्रेड होते हैं बिटवीन कंट्रीज, इकोनॉमिकली स्पीकिंग, विल पॉलिटिक्स को साइड में रखते हैं, इकोनॉमिक्स की जब बात आती है, द मोर ट्रेड देर इज बिटवीन कंट्रीज, जैसे यूएसएमसीए भी हुआ है, यूएस मैक्सिको कैनेडा जी जो फ्री ट्रेड डील है, ट्रेड ऑलवेज मेक्स और इम्प्रूव इकोनॉमिक लाइव्स ऑफ पीपल। तो अभी यूएई के अंदर या इसराइल के अंदर ये जो एग्रीमेंट हुई है, फ्रॉम इकोनॉमिक स्टैंड पॉइंट इट्स अ गुड एग्रीमेंट, क्योंकि इसका जो इफेक्ट आ रहे हैं विल ऑल्सो बी शेयर्ड इन द रीजन एज वेल। आज चलो आप फॉर एग्जाम्पल इसराइल और यूएई का जो ट्रेड शुरू होने वाला है, वट एवर देयर कोऑपरेशन एग्रीमेंट है, इट इज पॉसिबल दैट वट यूएई डज, if they also do trade with other Middle Eastern countries, and if they are getting their products, then those get exported to Israel. So, iska jo benefits hote hain can benefit the entire region. That is the benefit of trade. The livelihoods of people will get better. The trade is a good thing because it enhances economic well-being of all the citizens in those areas. So, इकोनॉमिकली स्पीकिंग जी, आई थिंक इट्स अ गुड थिंग। अभी देखो ये तो सिर्फ एग्रीमेंट है, अभी शुरू होगी, कि जैसे आपको पता है इसराइल हैज इट्स ओन प्रॉब्लम्स राइट नाउ विद द फ्रॉड चार्जेस अगेंस्ट द प्राइम मिनिस्टर, डेली आजकल प्रोटेस्ट चल रहे हैं इन फ्रंट ऑफ प्राइम मिनिस्टर नेतन्याहू'स होम, दे वॉन्ट हिम टू रिजाइन, सो देयर इज अ लॉट ऑफ अंडर अफेक्ट्स दैट आर गोइंग ऑन इन इसराइली सोसाइटी राइट नाउ एज वेल। वहां भी जो पेंडेमिक के जो इम्पैक्ट है इसराइल के अंदर, दे बीन वेरी बैड, जैसे आपको पता है दे ओपन स्कूल्स एंड अ लॉट ऑफ किड्स गॉट सिक देयर ऑलरेडी, सो बहुत ये सारी चीजें हैं दैट कैन अफेक्ट इकोनॉमिक वेलबींग। बट ऑन द सर्फेस ये जो एग्रीमेंट है बिटवीन यूएई एंड इजराइल इज अ गुड थिंग। देखो इकोनॉमिक्स की जब बात आती है, इकोनॉमी की जब बात आती है, आई थिंक वी नीड टू सेपरेट इकोनॉमिक्स फ्रॉम पॉलिटिक्स, क्योंकि इकोनॉमिक्स हैज डायरेक्ट इम्पैक्ट ऑन द लाइवलीहुड ऑफ पीपल, एंड फ्रॉम दैट परस्पेक्टिव आई थिंक दिस इज अ गुड थिंग।
और इससे पहले कि हम अपने अगले टॉपिक्स पर कवर करें, मैं जरूर चाहूंगा वी टच अपॉन लिटिल बिट अपॉन मॉर्गेज इंडस्ट्री में इस टाइम पे, व्हाई एयाज भांजी साहब आपके पास क्यों आए, व्हाई?
हाँ देखो युधी जी, थैंक यू, यू आस्क मी दिस क्वेश्चन एंड आई वुड लाइक, पहले तो जो हमारा एक्सपीरियंस है इंडस्ट्री के अंदर, 31 ईयर्स हो गए अभी, गोइंग इन टू द 32nd ईयर, लिटरली युधी जी दैट इज वॉट आई हैव डन इन द लास्ट 32 ईयर्स। पार्टली हम एक बैंक में काम कर रहा था, मॉर्गेजेस कर रहा था मोस्टली, और इंडिपेंडेंटली आउट ऑफ द 31 ईयर्स 20 हैव बीन इंडिपेंडेंट प्योरली ऑन मॉर्गेजेस ओनली, और वो भी युधवीर जी नॉट कमर्शियल मॉर्गेजेस, नॉट ट्रक लोन्स, रेजिडेंशियल मॉर्गेजेस, विथ द ऑब्जेक्टिव कि हम क्लाइंट्स को अच्छी एडवाइस कैसे दे सकते हैं। अभी चलो एक हम एग्जाम्पल लेते हैं आज युधवीर जी, जो ये जो बहुत लूजली कॉन्सेप्ट यूज हो रहे हैं कि फिक्स वर्सेज वेरिएबल, ये फिक्स वर्सेज वेरिएबल की जो आज बात चल रही है, इसकी खुद की इंडिविजुअल एनालिसिस होनी चाहिए, क्योंकि अभी देखो फिक्स रेट्स भी 2% से कम हो गए हैं, इंश्योर्ड रेट्स तो अभी 1.79 तक आ गए हैं, सो क्या मतलब है इसका, इसका मतलब क्या है, इसको वेरिएबल रेट के साथ किससे कंपेयर होना चाहिए, हाउ शुड वी कंपेयर द टू, और इंडिविजुअल बोरोवर्स के लिए व्हाट एनालिसिस इज रिक्वायर्ड, इनकम स्ट्रीम को, स्ट्रेंथ ऑफ द इनकम स्ट्रीम को हम देखना चाहते हैं, रिस्क टॉलरेंस लेवल्स क्या है, जैसे हम फाइनेंशियल इन्वेस्टमेंट्स करते हैं सिमिलरली वी आर बोरोइंग एंड पेइंग अ लॉट ऑफ इंटरेस्ट ऑफ आउट ऑफ आवर पॉकेट, तो ईच इंडिविजुअल के लिए क्या अच्छा है, क्योंकि अभी देखो वेरिएबल रेट भी 1.7 1.8 है, फिक्स भी अब इंश्योर्ड 1.7 1.8 पे आ गए हैं, तो इसको कैसे मनूवर किया जाए, किन लोगों के लिए क्या सही है, इज डिपेंडेंट नाउ ऑन इंडिविजुअल पोर्टफोलियोज, इंडिविजुअल मार्केट टॉलरेंस और व्हाट इज द फाइनेंशियल स्ट्रेंथ ऑफ द बोरोवर, ये बहुत इंपॉर्टेंट चीज है युधवी जी, क्योंकि इसके अंदर द अमाउंट ऑफ मनी, देखो जब हम पैसे इन्वेस्ट करते हैं तो वी गेट अ रिटर्न, एंड वेन वी बोरो सच लार्ज अमाउंट ऑफ मनी वी पे आउट अ लॉट ऑफ इंटरेस्ट हम देते हैं, हाउ टू मिनिमाइज दैट, यू नीड एन एक्सपीरियंस है युधवी जी टू गाइड बोरोवर्स प्रॉब्लम, कभी कभी क्या होता है कि हम मोर्गेज ब्रोकर से आ जाओ हम मोर्गेज करवा देंगे कोई प्रॉब्लम, अप्रूवल ऑफ मोर्गेज इज ओनली वन थिंग, मैं सब मेरे जो क्लाइंट्स हैं इनको बता रहा हूं और आपके भी बहुत रेडियो शो में जब हमें कोर्स आते हैं, गेटिंग अ मोर्गेज अप्रूवल इज ओनली वन पार्ट ऑफ द मोर्गेज प्रोसेस युधवी जी, हाउ टू गाइड इट थ्रू क्लोजिंग, कंडीशंस को कैसे मीट किया जाए, क्या प्रोडक्ट्स लेना चाहिए, प्रोडक्ट फीचर्स क्या है, आपका मोर्गेज पोर्टेबल है या नहीं है, अस्यूमेबल है या नहीं है, क्या पोटेंशियल पेनल्टीज हो सकती है डाउन द रोड आपके लिए इफ योर प्लान्स चेंज, क्या प्री पेमेंट ऑप्शंस है आपके पास, पेमेंट फ्रीक्वेंसीज कौन सी अच्छी होनी चाहिए, ऑल दीज थिंग्स यू नीड टू हैव अ प्रोडक्ट दैट हैज दैट इज इनकॉर्पोरेटिंग ऑल दीज एडवांटेजेस इनसाइड योर मोर्गेज, और वैसे भी इफ यू चूज टू गो ऑन अ वेरिएबल रेट तो इसको कैसे और कब कन्वर्ट किया जाए, व्हाट आर द स्ट्रेटजीज बिहाइंड दैट प्रोसेस, क्यों कभी कभी हम करके बस वी डिसअपीयर, वी डोंट ऑपरेट लाइक दैट, सो ये जो सब चीज है, और एक और बात है युधवी जी जो हमारे सेल्फ एम्प्लॉयड क्लाइंट्स की लास्ट बात मैं करना चाहता हूं, इन लोगों को भी रेट बहुत कम हो चुके हैं, ऑलमोस्ट 299 पे आ गए हैं, सो दिस इज ऑल्सो वेरी इंपॉर्टेंट, जो हमारे लिसनर्स है ट्रक ड्राइवर्स है जिसके पास इनकम नहीं है टैक्स रिटर्न के अंदर, वेरी इंपॉर्टेंट फॉर देम एज वेल,
ठीक है जी, फोन नंबर अपना आप दे दीजिए,
थैंक यू जी, 416-616-3646 416-616-3646 एंड युधवी जी सर प्रोफेशनल एडवाइस प्रोफेशनल सर्विस जीरो कॉस्ट नॉट टू पे एनीथिंग, थैंक यू सर,
थैंक यू, उम्मीद करते हैं थोड़ा बाकी दिन वधिया बीतेगा, प्रोग्राम तो बाद गलबात कर सकते हो 647-272-8182, हैव अ वंडरफुल डे।
The views expressed on the preceding program may not necessarily be those of the owner or management of WTOR radio station.
ਜਿਵੇਂ ਵਧੇਰੇ ਕਾਰੋਬਾਰ ਅਤੇ ਸੇਵਾਵਾਂ ਮੁੜ ਕੇ ਖੁੱਲਦੀਆਂ ਹਨ, ਸਾਡੇ ਸਾਰਿਆਂ ਲਈ ਇੱਕ ਦੂਸਰੇ ਦੀ ਰੱਖਿਆ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਾ ਜ਼ਰੂਰੀ ਹੈ। ਸਰੀਰਕ ਦੂਰੀ ਰੱਖਣ ਤੇ ਅਮਲ ਕਰਨਾ ਜਾਰੀ ਰੱਖੋ ਅਤੇ 2 meter ਦੂਰ ਰਹੋ। ਜਿੱਥੇ ਸਰੀਰਕ ਦੂਰੀ ਰੱਖਣਾ ਚੁਣੌਤੀ ਹੈ ਅਤੇ ਜਿੱਥੇ ਲੋੜ ਹੋਵੇ ਉੱਥੇ ਚਿਹਰੇ ਨੂੰ ਢੱਕਣ ਲਈ ਕੋਈ ਕਵਰ ਪਾਓ। ਆਪਣੇ ਹੱਥਾਂ ਨੂੰ ਅਕਸਰ ਧੋਣਾ ਜਾਰੀ ਰੱਖੋ। ਜੇ ਤੁਸੀਂ ਚਿੰਤਤ ਹੋ ਕਿ ਤੁਹਾਨੂੰ COVID-19 ਹੋਇਆ ਹੋ ਸਕਦਾ ਹੈ ਜਾਂ ਤੁਹਾਡਾ ਵਾਇਰਸ ਨਾਲ ਸੰਪਰਕ ਹੋਇਆ ਹੋ ਸਕਦਾ ਹੈ ਤਾਂ ਟੈਸਟ ਕਰਾਓ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਵਧੇਰੇ ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी $0 ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाएं $50। अधिक जानकारी के लिए CIBC.com/transfer पर जाएं।
سٹی آف برامٹن کی جانب سے اسٹیج 3 کے لیے خاص ہدایات، اندرونی پبلک جگہوں پر نور میڈیکل ماسک یا چہرے کو ڈھانپنا لازمی ہو گیا ہے۔ جب آپ چہرے کو ڈھانپیں تو ناک، منہ اور چین کو ضرور کور کریں۔ 2 سال سے کم عمر کے بچوں پر یا آپ کو سانس لینے میں دشواری ہو یا کوئی اور میڈیکل وجہ، ان لوگوں پر فیس کورنگ لازم نہیں ہے۔ اندرونی مجمع 50 لوگوں سے زیادہ نہ ہو اور باہر 100 لوگوں سے زیادہ نہ ہو۔ گھر سے باہر ہمیشہ 2 میٹر کا فاصلہ رکھیں۔ مزید معلومات کے لیے brampton.ca COVID-19 پر جائیں یا 311 پر کال کریں۔
اکال ٹرک لیوب دی گرینڈ اوپننگ، تھاڑے جانے پہچانے راجا یا پھر جس، ٹرک دی بہترین کوالٹی سروس نال پھر وارنٹی۔ اکال ٹرک اینڈ لیوب
ڈرائیو تھرو،
اکال ٹرک اینڈ لیوب
ٹرک واش۔